ਸਨਮਾਨਯੋਗ ਗੁਰੂ ਰੂਪ ਸਤਸੰਗ ਜੀਓ, ਗੁਰਬਾਣੀ ਵਿਚਾਰ ਆਪ ਜੀ ਦੇ ਸਮਕਸ਼ ਭੇਟ ਕਰਾਂ, ਬੇਸ਼ਤਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀ ਵਾਰ ਇੱਕ ਵਿਚਾਰ ਮੂਲ ਮੰਤਰ ਦੀ ਦਾਸ ਨੇ ਆਰੰਭ ਕੀਤੀ ਹੈ, ਉਹ ਤੇ ਸ਼ਾਮ ਨੂੰ ਆਪ ਜੀ ਦੇ ਸਾਹਮਣੇ ਰੱਖਾਂਗੇ। ਸਤਿਗੁਰ ਦੀ ਹਜ਼ੂਰੀ ਚ ਬੈਠੇ ਹਾਂ, ਜੋ ਇਸ ਵਕਤ ਵਿਚਾਰ ਬਣੇ ਨੇ ਮੈਂ ਆਪ ਜੀ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਿਹਾ। ਪਰਿਪੂਰਨ ਪ੍ਰਮਾਤਮਾ ਨੇ ਉਂਜ ਤੇ ਅਨੇਕਾਂ ਤਰ੍ਹਾਂ ਦੀਆਂ ਦਾਤਾਂ ਨਾਲ ਸਾਨੂੰ ਭਰਪੂਰ ਕੀਤਾ ਹੈ, ਨਿਵਾਜਿਆ ਹੈ। ਵੇਖਣ ਸ਼ਕਤੀ ਹੈ, ਸੁਣਨ ਸ਼ਕਤੀ ਹੈ, ਬੋਲਣ ਸ਼ਕਤੀ ਹੈ, ਚੱਲਣ ਸ਼ਕਤੀ ਹੈ, ਕਰਨ ਸ਼ਕਤੀ ਹੈ, ਸਪਰਸ਼ ਕਰ ਸਕਦੇ ਹਾਂ, ਸੁੰਘ ਸਕਦੇ ਹਾਂ। ਪਰ ਇਹਨਾਂ ਸਾਰੀਆਂ ਸ਼ਕਤੀਆਂ ਦੇ ਨਾਲੋਂ ਧਾਰਮਿਕ ਲੋਕ ਦੋ ਸ਼ਕਤੀਆਂ ਨੂੰ ਅਜ਼ੀਮ ਮੰਨਦੇ ਨੇ, ਮਹਾਨ ਮੰਨਦੇ ਨੇ। ਕਿ ਇੱਕ ਤੇ ਹੈ ਸਮਝ, ਸਮਝਣਾ, ਸੋਚ, ਅਕਲ। ਦੂਸਰਾ ਹੈ ਜੁੜਨਾ, ਭਾਵਕਤਾ, ਜਜ਼ਬੇ। ਕਹਿੰਦੇ ਨੇ ਜਜ਼ਬਿਆਂ ਦਾ ਸੰਬੰਧ ਅਗਨ ਤੱਤ ਨਾਲ ਹੈ, ਅਗਨੀ ਨਾਲ ਸੰਬੰਧਿਤ ਨੇ। ਜਿਸ ਦੇ ਅੰਦਰ ਜਜ਼ਬੇ ਹੀ ਨਹੀਂ, ਕਹਿ ਦਿੰਦੇ ਨੇ ਮਨੁੱਖ ਠੰਡਾ ਹੈ, ਇਹ ਮਨੁੱਖ ਸੰਬੰਧ ਜੋੜ ਨਹੀਂ ਸਕਦਾ। ਜਜ਼ਬੇ ਹੀ ਸੰਬੰਧ ਜੋੜਦੇ ਨੇ। ਫਿਰ ਕਹਿ ਦਿੱਤਾ ਜਾਂਦਾ ਇਹ ਮਨੁੱਖ ਸੰਬੰਧਾਂ ਨੂੰ ਸਮਝ ਨਹੀਂ ਸਕਦਾ। ਤੋ ਇੱਕ ਸਮਝ ਤੇ ਇੱਕ ਜਜ਼ਬਾ, ਜਜ਼ਬਿਆਂ ਨੂੰ ਭਾਵਕਤਾ ਕਹਿੰਦੇ ਨੇ, ਸਮਝ ਨੂੰ ਬੌਧਕਤਾ ਕਹਿੰਦੇ ਨੇ। ਬੌਧਕਤਾ ਤੇ ਭਾਵਕਤਾ, ਇਹ ਦੋ ਬਹੁਤ ਵੱਡੀਆਂ ਸੌਗਾਤਾਂ ਪਰਿਪੂਰਨ ਪ੍ਰਮਾਤਮਾ ਨੇ ਮਨੁੱਖ ਦੀ ਝੋਲੀ ਵਿੱਚ ਪਾਈਆਂ ਨੇ। ਜਿਸ ਨੂੰ ਸਮਝਣਾ ਉਸ ਨਾਲ ਜੁੜਨਾ, ਜਿਸ ਨਾਲ ਜੁੜਨਾ ਉਸ ਨੂੰ ਸਮਝਣਾ, ਜਿਸ ਨਾਲ ਜੁੜਨਾ ਹੀ ਨਹੀਂ, ਜਿਹੜੀ ਕੁਝ ਕੰਮ ਦੇ ਵਿੱਚ ਹੀ ਨਹੀਂ ਆ ਸਕਦੀ ਵਸਤੂ, ਉਹਨੂੰ ਸਮਝ ਕੇ ਸਮਾਂ ਵਿਅਰਥ ਕਿਉਂ ਕਰੀਏ, ਬਰਬਾਦ ਕਿਉਂ ਕਰੀਏ? ਕਿਉਂਕਿ ਬ੍ਰਹਿਮੰਡ ਬਹੁਤ ਵੱਡਾ ਹੈ, ਕਿਸ ਕਿਸ ਨੂੰ ਸਮਝਾਂਗੇ? ਜਿਸ ਨੂੰ ਸਮਝਣਾ, ਔਰ ਮੈਂ ਅਰਜ਼ ਕਰਾਂ, ਸਮਝਦੇ ਵੀ ਕੋਈ ਇੱਕ ਦਸ਼ਾ ਹੋ ਸਕਦੀ ਹੈ ਕਿਸੇ ਇੱਕ ਸਮੇਂ ਵਿੱਚ। ਇਸ ਵਾਸਤੇ ਅਸੀਂ ਦੇਖਦੇ ਹਾਂ ਕਿ ਜੋ ਚੋਟੀ ਦਾ ਸੰਗੀਤਕਾਰ ਹੈ ਉਹ ਚੋਟੀ ਦਾ ਕਵੀ ਨਹੀਂ ਹੈ, ਬਿਲਕੁਲ ਨਹੀਂ ਹੈ। ਸਾਰੇ ਸੰਗੀਤਕਾਰਾਂ ਨੂੰ ਗੀਤ ਕਵੀਆਂ ਦੇ ਚਾਹੀਦੇ ਨੇ, ਮੁਥਾਜ ਨੇ ਕਵੀਆਂ ਦੇ। ਉਹ ਖੁਦ ਗੀਤ ਨਹੀਂ ਬਣਾ ਸਕਦੇ, ਸੰਗੀਤ ਦੀ ਧੁਨ ਬਣਾ ਸਕਦੇ ਨੇ। ਚੋਟੀ ਦੇ ਸੰਗੀਤਕਾਰ ਕਵੀ ਨਹੀਂ ਨੇ, ਔਰ ਚੋਟੀ ਦੇ ਕਵੀ ਕੋਈ ਮੁਸੱਵਰ ਨਹੀਂ ਨੇ, ਚਿੱਤਰਕਾਰ ਨਹੀਂ ਨੇ। ਚੋਟੀ ਦੇ ਚਿੱਤਰਕਾਰ ਸੰਗਤ ਰਾਸ਼ ਨਹੀਂ ਨੇ, ਔਰ ਇਸੇ ਤਰੀਕੇ ਨਾਲ ਅਗਰ ਕੋਈ ਸੰਗਤ ਰਾਸ਼ ਹੈ ਤਾਂ ਨਿਰਤਕਾਰ ਨਹੀਂ ਹੈ। ਸਮਝ ਕਿਸੇ ਇੱਕ ਦਿਸ਼ਾ ਵਿੱਚ ਹੀ ਬਹੁਤ ਅੱਛੀ ਕੰਮ ਕਰ ਸਕਦੀ ਹੈ, ਔਰ ਸਮਝ ਨੂੰ ਖਿਲੇਰ ਦੇਈਏ, ਇਸ ਨੂੰ ਵੀ ਸਮਝ, ਇਸ ਨੂੰ ਵੀ ਸਮਝ, ਇਸ ਨੂੰ ਵੀ ਸਮਝ, ਸਭ ਕੁਝ ਅਧੂਰਾ ਰਹੇਗਾ। ਜੈਸੇ ਹੁਣ ਤੇ ਮੈਂ ਦੇਖ ਕੇ ਹੈਰਾਨ ਹਾਂ, ਸਰੀਰ ਦਾ ਇੱਕ ਇੱਕ ਅੰਗ ਇਤਨਾ ਮਹਾਨ ਹੁੰਦਾ ਜਾ ਰਿਹਾ ਹੈ ਕਿ ਇੱਕ ਇੱਕ ਅੰਗ ਦੇ ਵੀ ਸਪੈਸ਼ਲਿਸਟ ਪੈਦਾ ਹੋ ਰਹੇ ਨੇ। ਇਹ ਪਹਿਲੇ ਨਹੀਂ ਸੀ, ਇੱਕੋ ਹੀ ਹਕੀਮ ਆਉਂਦਾ ਸੀ, ਇੱਕੋ ਹੀ ਵੈਦ ਆਉਂਦਾ ਸੀ, ਉਹੀ ਅੱਖਾਂ ਦਾ ਇਲਾਜ ਕਰਦਾ ਸੀ, ਉਹੀ ਕੰਨਾਂ ਦਾ, ਉਹੀ ਦੰਦਾਂ ਦਾ, ਉਹੀ ਤਾਪ ਚੜ ਜਾਣ, ਬੁਖਾਰ ਚੜ ਜਾਣ ਉਹਨਾਂ ਦਾ ਇਲਾਜ ਕਰਦਾ ਸੀ, ਉਹੀ ਗੁਪਤ ਰੋਗਾਂ ਦਾ ਇਲਾਜ ਕਰਦਾ ਸੀ, ਉਹੀ ਪ੍ਰਗਟ ਲੋਕਾਂ ਦਾ ਇਲਾਜ ਕਰਦਾ ਸੀ। ਜਿਉਂ ਜਿਉਂ ਪਿੱਛੇ ਤੁਸੀਂ ਚਲੇ ਜਾਓ, ਇਹ ਕੰਮ ਇੱਕੋ ਹੀ ਹਕੀਮ ਕਰਦਾ ਸੀ, ਇੱਕੋ ਹੀ ਵੈਦ ਕਰਦਾ ਸੀ, ਪਰ ਅੱਜ ਨਹੀਂ। ਅੱਜ ਤੇ ਇੱਕ ਇੱਕ ਅੰਗ ਦੇ ਸਪੈਸ਼ਲਿਸਟ ਪੈਦਾ ਹੋ ਗਏ। ਕੋਈ ਆਈ ਸਪੈਸ਼ਲਿਸਟ ਹੈ, ਔਰ ਕੋਈ ਬ੍ਰੇਨ ਸਪੈਸ਼ਲਿਸਟ ਹੈ, ਕੋਈ ਸਕਿਨ ਸਪੈਸ਼ਲਿਸਟ ਹੈ, ਮੈਂ ਹੈਰਾਨ ਹਾਂ, ਕੋਈ ਹਾਰਟ ਸਪੈਸ਼ਲਿਸਟ ਹੈ, ایک ایک پرزہ شریر دا اتنا مہان کہ بڑا سما لگ جاندہ انہوں سمجھن دے، اور پھر بھی میں عرض کرنا سمجھ پوری نہیں، کسے کول بھی پوری نہیں. اگر کوئی ڈاکٹر کہندا ہے کہ اکھاں دے سمبندھ وچ میں پورا جان لیا ہے، اس دے دعوے پھوکے نے، پر جانے ہیں اتے من دیا پر پورا ہی جان لیا، اس تو اگے کوئی جانکاری نہیں ہے، یہ اس دا کہنا غلط ہے. ایک ایک انگ اپنے آپ دے چتنا مہان ہے، برہمنڈ تے کتنا وڈا ہے، مہان ہے. اور مینو انج بھی دستا پہ ہے، او دن بھی آن والے نے جد سجی اکھ دکھے گی کسے ہور ڈاکٹر کول جانا پے گا، کھبی دکھی تے کسے ہور کول جانا پے، اوپر دے دند دکھے تے کسے ہور ڈاکٹر کول جاواں گے، تھلے دے دکھے تے کسے ہور کول جانا پے، او دن دور نہیں ہے. کیونکہ ایک انگ اپنے آپ دے چ مہان ہے. تو میں عرض کراں سمجھ کسے ایک دشا دے چ ہی صحیح کم کر سکتی ہے، چنگی کم کر سکتی ہے، ورنہ نہیں. اسنو بھی جان لئیے، اسنو بھی جان لئیے، اسنو بھی جان لئیے، ساری جانکاری ادھوری رہ جائے گی. اس واسطے کوئی بھی جو جانکار ہے، اسپیشلسٹ ہے، کسے ایک انگ دا ہی ہے، ہر پکھوں نہیں ہے، ہر پاسیوں نہیں ہے. تو مختصر میں عرض کراں، جسنو سمجھنا ہے اس نال جڑنا ہے، جس نال جڑنا ہے اس نو سمجھنا ہے. تو پہلے سمجھنا ہے کہ پہلے جڑنا ہے؟ گرو نانک کہندے نہیں، پہلے سمجھنا ہے، جڑنا بعد وچ. جڑنا بھی ہے کہ نہیں، یہ بھی بعد وچ، پہلے سمجھنا ہے. پادشاہ جی دے بول دھن گرو نانک دیو جی مہاراج دے، سن مندے ہر ناکھیے، گوڑا وین اپار، پہلا وسط سیانیے تاں کیجے واپار. پہلے سیان کر لے، پہچان کر لے، سمجھ لے، خریدی بات دچ، لیامی بات دچ، انہوں اپناوی بات دچ، پہلے سمجھ. دنیا دچ کچھ ایسے منک نے سمجھ دے بات دچ نے جڑ دے پہلے نے، کچھ ایسے نے سمجھ دے نے پر جذبے ٹھنڈے ہون کر کے جڑ دے نے، ایسے بھی نے. سمجھتے بڑی ہے، بڑی ہے سمجھ. بھگت کبیر کہندے نے اتنی وڈی سمجھ ہے کہ باطن ہی آسمان گراوے. ایسیاں انہاں کول گلاں نے زمین تے آسمان ایک کر کے رکھ دین گے، ایسی انہاں کول سمجھ ہے، ایسی انہاں کول وچار ہے. اور منک دنگ رہ جائے گا کہ زمین تے آسمان اس نے دیکھ کر دیتا ہے، عجوبہ. سمجھ بڑی ہے، اور اکثر جد سمجھ دی دنیا چ کوئی بہت اگے لنگ جاندا ہے تے سمجھ نو سب کچھ سمجھ لیندا ہے تو جذبے ٹھنڈے پہ جاندے نے، بھاوکتا نہیں رہندی، بس بودکتا ہی بودکتا، بھاوکتا نہیں رہندی. بھاوکتا ہے جڑن لئی، اور جس نال جڑنا ہے انہوں سمجھ سکیے تو بودکتا ہے. یہ دو شکتیاں پرماتما نے بڑیاں نرالیاں تے عظیم دیتیاں نے منک نے. منک نو ایک گل وکری ہے کہ بہت کچھ ہے منک کول، ہاتھ نہ آون تاں وی اپنگ ہے، پیر نہ آون تاں وی رہ جائے گا، اکھاں نہ آون، کن نہ آون، بہت کچھ گھٹ جائے گا. لیکن یہ سب کچھ اپنی تھان تے بودھکتا تے بھاوکتا عظیم نے، سب تو مہان نے. کہندے نے دنیا چ کچھ ایسے پرش نے، بھاو پردھان نے، کچھ منک ایسے نے بودھکتا دے تل تے پردھان نے، بودھ پردھان نے. وچاروانا نے تے اس طرح دی بھی وچار کیتی ہے کہ استری بھاو پردھان ہے، پرش بودھ پردھان ہے. ਇਸ ਤਰ੍ਹਾਂ ਕਹਿੰਦੇ ਨੇ। ਭਾਵਕਤਾ ਸੁਭਾਵਿਕ ਤੌਰ ਤੇ ਬੌਧਕਤਾ ਦੇ ਨਾਲੋਂ ਪ੍ਰਧਾਨ ਹੈ ਇਸਤਰੀ ਦੇ ਵਿੱਚ। ਬੌਧਕਤਾ ਭਾਵਕਤਾ ਦੇ ਨਾਲੋਂ ਜ਼ਿਆਦਾ ਪ੍ਰਧਾਨ ਹੈ ਪੁਰਸ਼ ਦੇ ਵਿੱਚ। ਇਸ ਹਿਸਾਬ ਨਾਲ ਦੋਵੇਂ ਅਧੂਰੇ ਨੇ। ਇਸਤਰੀ ਜੁੜਨ ਦੀ ਤੇ ਕੋਸ਼ਿਸ਼ ਕਰਦੀ ਏ, ਜੁੜ ਵੀ ਜਾਂਦੀ ਏ, ਸਮਝ ਨਹੀਂ, ਗੁਸਤਾਖੀ ਮਾਫ। ਕਿਧਰ ਮੈਂ ਇਸਤਰੀ ਦੀ ਤੋਹੀਨ ਨਹੀਂ ਕਰ ਰਿਹਾ, ਪੁਰਸ਼ ਵੀ ਇਸ ਤਰ੍ਹਾਂ ਹੀ ਹੈ, ਸਮਝ ਤੇ ਜਾਂਦਾ ਹੈ, ਕਈ ਦਫਾ ਸਮਝ ਲੈਂਦਾ ਹੈ, ਜੁੜ ਨਹੀਂ ਸਕਦਾ, ਭਾਵਕਤਾ ਨਹੀਂ ਹੈ। ਇਹ ਆਪਣੀ ਥਾਂ ਤੇ ਜੋ ਹੈ ਰਹਿ ਜਾਂਦਾ। ਬੌਧਕਤਾ ਨੂੰ ਕਹਿੰਦੇ ਨੇ ਅੱਖਾਂ, ਭਾਵਕਤਾ ਨੂੰ ਕਹਿੰਦੇ ਨੇ ਪੈਰ। ਅਗਰ ਰਸਤਾ ਵੇਖ ਲਿਆ ਤੇ ਹੁਣ ਚੱਲਣ ਲਈ ਤੇ ਪੈਰ ਚਾਹੀਦੇ ਨੇ। ਅੱਖਾਂ ਹਨ ਪੈਰ ਨਹੀਂ ਤਾਂ ਰਸਤਾ ਵੇਖ ਲਿਆ ਚੱਲ ਨਹੀਂ ਸਕਦਾ। ਪੈਰ ਹੈਗੇ ਨੇ ਅੱਖਾਂ ਨਹੀਂ ਤਾਂ ਫਿਰ ਤੇ ਭਟਕਣਾ ਹੈ, ਸੱਜੇ ਖੱਬੇ ਭਟਕੇਗਾ। ਕੁਛ ਵਿਚਾਰਕ ਕਹਿੰਦੇ ਨੇ ਬੌਧਕਤਾ ਦੇ ਨਾਲੋਂ ਭਾਵਕਤਾ ਮਹਾਨ ਹੈ। ਇਸ ਤਰ੍ਹਾਂ ਦੇ ਪੁਰਸ਼ਾਂ ਨੇ ਇਸਤਰੀ ਨੂੰ ਮਹਾਨ ਕਹਿ ਦਿੱਤਾ ਹੈ ਇਸ ਹਿਸਾਬ ਨਾਲ। ਔਰ ਜਿਸ ਦੇ ਅੰਦਰ ਭਾਵਕਤਾ ਪ੍ਰਧਾਨ ਹੋਵੇ ਕਹਿ ਦਿੰਦੇ ਨੇ ਇਹ ਤੇ ਇਸਤਰੀ ਵਰਗ ਹੈ। ਮੈਂ ਫਰਾਇਡ ਮਨੋ ਵਿਸ਼ਲੇਸ਼ਣ ਜੋ ਹਿੰਦੀ ਦੀ ਇੱਕ ਬੁੱਕ ਇਸ ਵਕਤ ਭਾਰਤ ਦੀ ਸਭ ਤੋਂ ਮਹਿੰਗੀ ਵਿਕ ਰਹੀ ਹੈ, ਕਿਧਰੇ ਜਰਮਨ ਭਾਸ਼ਾ ਦੇ ਵਿੱਚ ਮਨ ਦੀਆਂ ਲਹਿਰਾਂ ਬਾਰੇ, ਮਨ ਦੀਆਂ ਗਹਿਰਾਈਆਂ ਬਾਰੇ ਕਿਧਰੇ ਫਰਾਇਡ ਨੇ ਲਿਖਿਆ ਸੀ, ਉਹ ਅੱਜ ਹਿੰਦੀ ਦੇ ਵਿੱਚ ਅਨੁਵਾਦ ਹੋ ਗਿਆ ਹੈ, ਫਰਾਇਡ ਮਨੋ ਵਿਸ਼ਲੇਸ਼ਣ। ਉਸ ਦਾ ਇਹ ਕਹਿਣਾ ਕਿ ਭਾਰਤ ਦੇ ਸੰਤ ਰਿਸ਼ੀ ਮੁਨੀ ਇਸਤਰੇਣ ਨੇ ਭਾਵ, ਇਹਨਾਂ ਦੇ ਅੰਦਰ ਭਾਵਕਤਾ ਪ੍ਰਧਾਨ ਹੈ, ਜਿਸਮ ਇਹਨਾਂ ਕੋਲ ਪੁਰਸ਼ ਦਾ ਹੈ, ਇਹਨਾਂ ਕੋਲ ਅੰਦਰੂਨੀ ਹਿੱਸਾ ਸਾਰੇ ਦਾ ਸਾਰਾ ਇਸਤਰੀ ਦਾ ਹੈ, ਇਸਤਰੇਣ ਨੇ, ਉਹ ਇੰਜ ਕਹਿੰਦੇ ਨੇ। ਫਰਾਇਡ ਦਾ ਕਹਿਣਾ ਇੰਜ ਹੈ, ਭਾਵਕਤਾ ਪ੍ਰਧਾਨ ਹੈ, ਬੜੀ ਪ੍ਰਧਾਨ ਹੈ। ਔਰ ਮੈਂ ਇਹ ਵੀ ਅਰਜ਼ ਕਰਾਂ, ਉਹ ਜਦ ਕਹਿ ਰਿਹਾ ਭਾਵਕਤਾ ਪ੍ਰਧਾਨ ਹੈ ਤਾਂ ਕਟਾਕਸ਼ ਕਰ ਰਿਹਾ ਵੀ ਕੁਛ ਵੀ ਨਹੀਂ ਹੈ, ਭਾਵਕਤਾ ਤੇ ਭਟਕਾਉਂਦੀ ਹੈ, ਇਹ ਭਟਕੇ ਹੋਏ ਲੋਕ ਨੇ, ਭਾਵਕਤਾ ਤੇ ਭਟਕਾਉਂਦੀ, ਕਿਉਂਕਿ ਅੱਖਾਂ ਤੇ ਕੋਈ ਨਹੀਂ, ਭਾਵਕਤਾ ਹੈ, ਪੈਰ ਹੈਗੇ ਨੇ ਅੱਖਾਂ ਨਹੀਂ। ਪਰ ਮੈਂ ਅਰਜ਼ ਕਰਾਂ ਅੱਖਾਂ ਹਨ ਪੈਰ ਨਹੀਂ, ਰਸਤਾ ਵੇਖ ਤੇ ਲਿਆ ਤੇ ਚੱਲ ਨਹੀਂ ਸਕਦਾ, ਦੋਵੇਂ ਪੈਰ ਕੋਈ ਨਹੀਂ ਇਸ ਕੋਲ। ਭਾਵਕਤਾ ਸ਼ਾਇਦ ਭਟਕ ਭਟਕ ਕੇ ਕਦੀ ਪਹੁੰਚ ਵੀ ਜਾਏ, ਕਿਉਂਕਿ ਚੱਲਣਾ ਤੇ ਉਸਦੇ ਕੋਲ ਹੈ ਨਾ, ਪਰ ਜਿਸ ਕੋਲ ਵੇਖਣਾ ਹੈ ਚੱਲਣਾ ਨਹੀਂ, ਸਾਰੀ ਜ਼ਿੰਦਗੀ ਵੇਖਣੀ ਚ ਹੀ ਲੰਘ ਜਾਏਗੀ, ਪਹੁੰਚੇਗਾ ਕਿਧਰੇ ਵੀ ਨਹੀਂ। ਅਕਸਰ ਗਿਆਨੀ ਰਹਿ ਜਾਂਦੇ ਨੇ, ਭਾਵਕ ਪਹੁੰਚ ਜਾਂਦੇ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਹਰ ਜਸ ਸੁਣੇ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਿਰਾਵੇ। ਭਗਤ ਕਬੀਰ ਕਹਿੰਦੇ ਬੜੀ ਸਮਝ, ਬੜੀ ਅਕਲ, ਔਰ ਐਸੀ ਅਕਲ ਹੈ ਤੇ ਜ਼ਮੀਨ ਆਸਮਾਨ ਨੂੰ ਇੱਕ ਕਰਕੇ ਰੱਖ ਦਿੰਦਾ। ਲੇਕਿਨ ਫਿਰ ਵੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਥਮ ਸਮਝਣਾ ਹੈ, ਫਿਰ ਚੱਲਣਾ, ਫਿਰ ਜੁੜਨਾ ਹੈ। ਪਹਿਲਾ ਵਸਤ ਸਿਆਣੀਏ ਤਾਂ ਕਿ ਜੇ ਵਪਾਰ। ਸਮਝਣਾ ਅੱਖ ਹੈ, ਕਿਉਂਕਿ ਅੱਖ ਦੇਖਦੀ ਹੈ, ਸਮਝ ਦੇਖਣਾ ਹੈ, ਅਕਲ ਦੇਖਣਾ ਹੈ। ਪਹਿਲਾ ਵਸਤ ਸਿਆਣੀਏ ਤਾਂ ਕਿ ਜੇ ਵਪਾਰ। ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦੇ ਉੱਤੇ ਜੋ ਪ੍ਰਮਾਣ ਦਿੱਤਾ ਹੈ, ਸੁਣ ਮੁੰਦੇ ਹਰਣ ਆਖੀਏ, ਐ ਮੁੰਦੇ ਐ ਹਿਰਨ ਵਰਗੀ ਅੱਖ ਰੱਖਣ ਵਾਲੀਏ, ਪਰਿਪੂਰਨ ਪਰਮਾਤਮਾ ਨੇ ਕੁਝ ਖੂਬੀਆਂ ਵੰਡੀਆਂ ਨੇ, ਬੜੇ ਸੁੰਦਰ ਪੰਖ ਉਸਨੇ ਮੋਰ ਨੂੰ ਦਿੱਤੇ ਨੇ ਔਰ ਕਿਸੇ ਪੰਖੀ ਨੂੰ ਨਹੀਂ। ਬੜੀ ਸੁੰਦਰ ਆਵਾਜ਼ ਉਸਨੇ ਕੋਇਲ ਨੂੰ ਦਿੱਤੀ ਹੈ, ਕਿਸੇ ਨੂੰ ਨਹੀਂ। ਐਸੀ ਮਧੁਰ ਆਵਾਜ਼ ਕਿਸੇ ਕੋਲ ਵੀ ਨਹੀਂ ਜੋ ਕੋਇਲ ਕੋਲ ਹੈ। ਬੜੇ ਸੁੰਦਰ ਨੇਤਰ ਦਿੱਤੇ ਨੇ ਉਸਨੇ ਹਿਰਨ ਨੂੰ, ਮਿਰਗ ਨੂੰ। ਐਸੇ ਸੁੰਦਰ ਨੇਤਰ ਹੋਰ ਕਿਸੇ ਕੋਲ ਵੀ ਨਹੀਂ। ਇਹ ਸਾਰੀਆਂ ਖੂਬੀਆਂ ਇਸ ਤਰੀਕੇ ਨਾਲ ਸ਼ਿੰਗਾਰ ਰਸ ਦੇ ਗ੍ਰੰਥਾਂ ਵਿੱਚ ਮਿਲਦੀਆਂ ਨੇ ਤੇ ਸਵਪਨ ਦੇ 32 ਲੱਛਣ ਮੰਨੇ ਗਏ ਨੇ। 32 ਭਗਤ ਨਾਮਦੇਵ ਜੀ ਇਸ ਦਾ ਜ਼ਿਕਰ ਵੀ ਕਰਦੇ ਨੇ, ਪ੍ਰਣਵੇ ਨਾਮਦੇਵ ਨਾਹ ਕੇ ਬਿਨਾ ਨਾ ਸੋਏ 32 ਲੱਖਣਾ। ਇੱਕ ਹਿਰਦੇ ਵਿੱਚ ਨਾਮ ਨਹੀਂ ਤੇ ਸੁੰਦਰਤਾ ਦੇ 32 ਲੱਛਣ ਕੋਲ ਹੋਵਨ ਕਰੂਪ ਹੈ। ਠੀਕ ਹੈ, ਆਵਾਜ਼ ਵੀ ਮਧੁਰ ਹੈ, ਨੈਣ ਵੀ ਮ੍ਰਿਗ ਨੈਣ ਨੇ, ਚਾਲ ਵੀ ਹੰਸ ਜੈਸੀ ਹੈ, ਮੁਖੜਾ ਵੀ ਕਮਲ ਜੈਸਾ ਹੈ। ਸਾਰੇ 32 ਜੋ ਹੈ ਲੱਛਣ ਬਿਆਨ ਕਰਦੇ ਨੇ ਸਵਪਨ ਦੇ, ਪਰ ਇੱਕ ਹਿਰਦੇ ਚ ਨਾਮ ਨਹੀਂ। ਭਗਤ ਕਬੀਰ ਵੀ ਕਹਿੰਦੇ ਨੇ, ਕਹੋ ਕਬੀਰ ਜੈਸੇ ਸੁੰਦਰ ਸਰੂਪ, ਨਾਮ ਬਿਨਾ ਜੈਸੇ ਕੁਬਜ ਕਰੂਪ। ਕੁਛ ਵੀ ਨਹੀਂ। ਨਾਮਦੇਵ ਤੇ ਇੱਥੇ ਤੱਕ ਕਹਿੰਦੇ ਨੇ ਕਿ ਹੇ ਪਰਮਾਤਮਾ, ਇਹ ਬੰਦੇ ਮੇਰੇ ਮੱਥੇ ਹੀ ਨਾ ਲਾਵੀ ਕਦੀ। ਕਿਹੜੇ? ਜੋ ਨਾ ਭਜਨ ਤੇ ਨਾਰਾਇਣਾ, ਤਿਨਕਾ ਮੈਂ ਨਾ ਕਰੋਂ ਦਰਸ਼ਨਾ। ਮੈਂ ਵੇਖਣਾ ਨਹੀਂ ਚਾਹੁੰਦਾ। ਜਿਨ੍ਹਾਂ ਦੇ ਦਿਲ ਦਿਮਾਗ ਵਿੱਚ ਤੇਰੀ ਸਮਝ ਨਹੀਂ, ਤੇਰੀ ਯਾਦ ਨਹੀਂ, ਇਹ ਮੇਰੇ ਮੱਥੇ ਨਾ ਲਾਵੀ। ਕਿਉਂ? ਇਹਨਾਂ ਕੋਲ ਬੈਠਾਂਗੇ, ਮੱਥੇ ਲੱਗਣਗੇ, ਤੂੰ ਭੁੱਲੇਂਗਾ। ਅਸੀਂ ਅਰਦਾਸ ਵਿੱਚ ਇਹ ਜੋ ਸ਼ਬਦ ਐਡ ਕੀਤੇ ਨੇ, ਸੇਈ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਜਿਨ੍ਹਾਂ ਦਿਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸਹੀ। ਤੋ ਮੈਂ ਅਰਜ਼ ਕਰਾਂ, ਇਹ 32 ਲੱਛਣ ਨੇ ਸਵਪਨ ਦੇ, ਜਿਸ ਦੇ ਚ ਅਗਰ ਨੇਤਰ ਖੂਬਸੂਰਤ ਨੇ ਤਾਂ ਕਹਿ ਦਿੱਤਾ ਜਾਂਦੇ ਤੇ ਮ੍ਰਿਗ ਰਹਿਣ, ਕਿਉਂਕਿ ਸਾਰੇ ਹਿਰਨਾਂ ਨੂੰ ਪਰਮਾਤਮਾ ਨੇ ਅੱਖਾਂ ਖੂਬਸੂਰਤ ਦਿੱਤੀਆਂ ਨੇ। ਆਵਾਜ਼ ਬੜੀ ਮਧੁਰ ਹੈ ਤਾਂ ਬਈ ਤੇ ਕੋਇਲ ਜੈਸੀ, ਕਿਉਂਕਿ ਹਰ ਕੋਇਲ ਮਧੁਰ ਕੰਠ ਨਾਲ ਬੋਲਦੀ ਹੈ। ਚਾਲ ਵਿੱਚ ਕੋਮਲਤਾ ਹੈ ਤਾਂ ਕਹਿ ਦਿੱਤਾ ਜਾਂਦਾ ਹੈ ਹੰਸ ਚਾਲ ਹੈ, ਕਿਉਂਕਿ ਸਾਰੇ ਹੰਸ ਆਪਣੀ ਗਤੀ ਵਿੱਚ ਆਪਣੀ ਚਾਲ ਵਿੱਚ ਕੋਮਲਤਾ ਰੱਖਦੇ ਨੇ। ਇਹ ਤਾਂ ਖੈਰ ਮੁਖਤਸਰ ਦੋ ਚਾਰ ਮੈਂ ਅਰਜ਼ ਕੀਤੀਆਂ ਗੱਲਾਂ। ਸੁਣ ਮੁੰਦੇ ਹਰਨ ਆਖੀਏ, ਐ ਹਿਰਨ ਵਰਗੀ ਅੱਖ ਰੱਖਣ ਵਾਲੀਏ। ਇਸ ਨਾਲ ਕਿਉਂ ਤਸ਼ਵੀ ਦਿੱਤੀ? ਨੇਤਰ ਜ਼ਰੂਰ ਖੂਬਸੂਰਤ ਨੇ ਹਿਰਨ ਦੇ, ਪਰ ਹਿਰਨ ਨੇਤਰਾਂ ਕਰਕੇ ਹੀ ਠਗਾਇਆ ਜਾਂਦਾ, ਧੋਖਾ ਖਾ ਜਾਂਦਾ। ਦੂਰੋਂ ਤਪਦੀ ਹੋਈ ਰੇਤ ਨੂੰ ਪਾਣੀ ਸਮਝ ਬੈਠਦਾ ਹੈ ਸਹਿਰਾ ਵਿੱਚ ਅਕਸਰ ਹਿਰਨ। ਧੁੱਪ ਨਾਲ ਜੋ ਜ਼ਮੀਨ ਤਪਦੀ ਹੈ ਦੂਰੋਂ, ਉਹ ਦੇਖਦਾ ਹੈ ਪਾਣੀ, ਪਿਆਸਾ ਹੈ, ਦੌੜਦਾ ਹੈ। ਜਦ ਕੋਲ ਪਹੁੰਚਦਾ ਹੈ ਪਾਣੀ ਨਹੀਂ, ਉਹ ਤੇ ਰੇਤ ਹੈ। ਪਰ ਹੁਣ ਜਦ ਦੂਰ ਵੇਖਦਾ ਹੈ ਤਾਂ ਫਿਰ ਪਾਣੀ ਦਿਖਾਈ ਦਿੰਦਾ ਹੈ, ਫਿਰ ਦੌੜਦਾ ਹੈ। ਕੋਲ ਪਹੁੰਚਦਾ ਹੈ ਪਾਣੀ ਨਹੀਂ, ਉਹ ਤੇ ਰੇਤ ਹੈ। ਦੌੜ ਦੌੜ ਕੇ ਸਹਿਰਾ ਵਿੱਚ ਆਪਣੇ ਪ੍ਰਾਣ ਦੇ ਦਿੰਦਾ ਹੈ, ਪਾਣੀ ਹੱਥ ਨਹੀਂ ਲੱਗਦਾ। ਵੀ ਚਲੋ ਤੂੰ ਇੱਕ ਦਫਾ ਦੇਖਿਆ, ਧੋਖਾ ਸੀ, ਤਪਦੀ ਹੋਈ ਰੇਤ ਸੀ, ਤੈਨੂੰ ਪਾਣੀ ਦਿਖਾਈ ਦਿੱਤੀ, ਪਰ ਤੂੰ ਦੁਬਾਰਾ ਧੋਖਾ ਖਾਦਾ, ਫਿਰ ਦੁਬਾਰਾ ਧੋਖਾ ਖਾਦਾ, ਔਰ ਧੋਖਾ ਖਾ ਖਾ ਕੇ ਮਰ ਗਿਆ ਤੂੰ, ਧੋਖੇ ਚ ਹੀ ਰਿਹਾ। ਔਰ ਇਹ ਧੋਖਾ ਤੈਨੂੰ ਅੱਖਾਂ ਨੇ ਦਿੱਤਾ। ਸ਼ੇਖ ਸਾਦੀ ਸਾਹਿਬ ਨੇ ਕਿਧਰੇ ਗੁਲਿਸਤਾਨ ਵਿੱਚ ਲਿਖਿਆ, ਉਸ ਦਾ ਭਾਵ ਮੈਂ ਤੁਹਾਡੇ ਸਾਹਮਣੇ ਰੱਖਾਂ। ਕਹਿੰਦੇ ਨੇ, ਐ ਧੋਖੇਬਾਜ਼, ਤੂੰ ਮੈਨੂੰ ਧੋਖਾ ਦਿੱਤਾ, ਤੇਰੇ ਤੇ ਲਾਨਤ। پر اے دھوکھے باز توں دوبارہ مینوں دھوکھا دیتا ہن میرے تے لعنت. وہ انج کہندا ہے. میں ایک دفعہ پھر لفظ دہراواں. اے دھوکھے باز توں مینوں دھوکھا دیتا تیرے تے لعنت. پر اے دھوکھے باز توں دوبارہ مینوں دھوکھا دیتا ہن میرے تے لعنت. دھوکھا ایک دفعہ کھایا ہے منکھی سبھا ہے. غلطی ایک دفعہ ہوئی ہے منکھی سبھا ہے. اور منک غلطیاں تو سیکھتا ہے. یہ بھی میں عرض کر دیں منکھی سبھا ہے. اور ایک کوئی غلطی بار بار اور جیون بھر بھلاوڑے بھلی بھل بھل پچھوتانی. بھل کیتی پچھتاوا کیتا پھر بھل کیتی پچھتاوا کیتا پھر بھل کیتی پھر پچھتاوا کیتا. زندگی اس طرح ہی لنگ گئی. بھلاں وچ بھلاوڑے بھلی بھل بھل. کدی زندگی نو گہرائی نال ویکھن دی کوشش کرنا ایک غلطی ایک دفعہ نہیں. پتہ نہیں زندگی چ کتنی دفعہ ہوندی ہے. کرودھ کیتا پچھتائے پھر کرودھ کیتا پچھتائے پھر کرودھ کیتا پچھتائے. تھوڑا جہا سچیت بندہ جھوٹ بولے ہے پچھتایا ہے پھر جھوٹ بولے ہے پچھتایا ہے پھر جھوٹ بولے ہے پچھتایا. ساری زندگی اس طرح ہی گئی. دھوکھا دیتا ہے پچھتایا ہے پھر دھوکھا دیتا ہے پچھتایا ہے پھر دھوکھا دیتا ہے اور دینا ہی رہا. بھلاوڑے بھلی بھل بھل پچھو تانی. ایک کوئی غلطی جیون بھر چلتی رہی. ایک کوئی بھل زندگی بھر جو ہے چلتی رہی. تو ویکھنا اور چلنا یہ دو عظیم طاقتاں پریپورن پرماتما نے سانو دتیاں نے بھاوکتا تے بودکتا. تو ہنے تسی سرون کر رہے سی عزیز امرجیت سنگھ جی تو پہلے سننا ہے کیوں سمجھ جائیں. تو سن کے ہی سمجھ ملے گی انج نہیں. بولا تو ہی پتا چلے گا انج نہیں سن کے ہی پتا چلے گا. اور یہ منک دی دنیا جو اتنی سوجوان ہو سکی بہت کچھ اس نو جیون دے کئی تل تو پراپت ہویا. سن سن کے پرانا سنے ہویا پچھے سڑ دئیے منک دا اگلا بھوش بھی کھو جائے گا. یہ بھی میں عرض کر دیں پرانے نو آدھار بنا کے منک اگے چلدا ہے اگے چلدا ہے. پر جنو سمجھنا ہے اور اس نال جڑنا ہے تو جڑن لئی بھاوکتا چاہی دی ہے جذبہ چاہی دا ہے. جس دے جذبے ٹھنڈے اون سمبند نہیں جوڑ سکتا. جدی بودھکتا گھٹ ہوئے وہ سمجھ نہیں سکتا. جدی بھاوکتا گھٹ ہے وہ جڑ نہیں سکتا. مول دھنندر ہے. جیسے لکمانی تب دا یونانی تب دا جنم داتا حکیم لکمان ہے. آیوروید دا جنم داتا وید دھنندر ہے. انہوں چودہ رتنا دے چک رتن کہندے نا. وید دھنندر رتن ہے بھارت دا. اتنی سوج دیتی اس نے اتنی سمجھ دیتی جڑی بوٹیاں دا گیان دیتا بیماریاں دا گیان دیتا. وہ یہی کہندا ہے کہ آیوروید گرنتھ اور آیوروید اوشدیاں علاج نہیں کر دیاں اپچار نہیں کر دیاں سنتولن ٹھیک کر دیا توازن جو بگڑ گیا شریر دے. علاج نہیں سنتولن توازن بگڑ گیا. جتنی گرمی شریر دے چاہی دی سی گھٹ گئی ہے یا ود گئی ہے. اگر ود گئی ہے تو کہندے نے پت پردھان ہو گیا. شریر دے جتنی پانی دی تاثیر چاہی دی سی ود گئی ہے تو کف پردھان شریر کہہ دیتا جاندا ہے. سمچے شریر دے جتنا وایو دا توازن چاہی دا سی چلدا پھردا نہیں رہا. ہاتھ دے اتے ہاتھ دھر کے بیٹھا رہا ہے یا بیٹھک دا ہی کام سی تو قدرتی گل شریر وائی ہو جائے گا بادی ہو جائے گا. تو پھر اے وائی پردان شریر ہو گیا، سنتلن بگڑ گیا، توازن بگڑ گیا. علاج کی یہ کچھ بھی نہیں کہنے، توازن ٹھیک کرو. اور سنتلن بہت سمے تک بگڑیا رہا تو ساری شریر دی مشینری ناکارا ہو سکتی ہے. وید انتر دا خیال، جیسے گڈی دا ایک پرزا خراب ہے تے چلتے رہی ہے، جے آواز کر رہی ہے چل رہی ہے، لیکن پھر چلان دے ہی گئے ٹھیک نہ کی تھی، تو ہو سکتا سارے انجن نو لے بیٹھے، ساری گڈی نو لے بیٹھے. سیم یہی کچھ شریر دے نال ہے. بکولے وہ دھن انتر. مہاراج کہتے سوج سمجھتے سارے دے اندر اکو جے ہیں، جذبے تے عقل بھاوکتا تے بودھکتا سارے دے اندر اکو جے ہیں، پر کوئی اپنی جیون شیلی کر کے انہاں دا توازن بگاڑ دیندا ہے. بس انی گل ہے، سنتلن بگڑ جاندا ہے. تے ایک دفعہ بودھکتا تے بھاوکتا دا سنتلن بگڑ گیا، جیون دکھ دے بتیت ہو گئے گا، یہ منک سکھی نہیں ہو سکتا. سنتلن بگڑنا کی ہے، بودھکتا اتنی ود گئی ہے بھاوکتا رہی نہیں، عقل ہی عقل ہے. ہن اقبال جیسا عام شاعر بھی کہندا ہے، تیرے سینے میں دم ہے دل نہیں ہے، تیرا دم گرم ہے یہ محفل نہیں ہے. تیرے دل وچ گرمی تے رہی نہیں، تیرے جذبے ٹھنڈے ہو گئے، تیرے وچ بھاوکتا تے ہے ہی نہیں. نکل جا عقل سے آگے کہ یہ نور چراغ راہ ہے منزل نہیں ہے. عقل تے رستے دا دیوا سی، رستہ ویکھن واسطے سی، بودھکتے تے سی صرف اس واسطے رستہ ویکھ لیں، پر تو بس رستہ ہی ویکھدا رہیا، رستہ ہی ویکھدا رہیا، چلیا ہی نہیں، کیونکہ تیرے جذبے ٹھنڈے پہ گئے، تیرے وچ بھاوکتا نہیں ہے. اور بھاوکتا ہے، بودھکتا نہیں، کوئی اس طرح بھی توازن کھو بیٹھ دینا ہے. تو بھٹکنا جیون بھر آندی ہے، یہ تے ہوں کدی کدائی ایسا ہو سکتا ہے کہ بھٹکے ہو بھی چلو بھٹک بھٹک کے کدھر دروازے تے پہنچ جائے. جیسے کئی دفعہ اندھے بھی بھٹک بھٹک کے ٹکانے تے پہنچ جاندے ہیں. بھاوکتا ہو سکتا ہے کدھر ہزار دے چو ایک قدنوں منزل تے پچا دے، ایک نو، باقی تے سارے بھٹک جان گے. لیکن بودھکتا ہزار دچ ایک بھی نہیں پہنچ سکتا، بس کیونکہ وہ تے دیکھتا چلتا ہے ہی نہیں، بالکل نہیں چلتا، صرف دیکھن دے چی شوق ہے. پتہ نہیں کتنے دنیا دچ مینوں گیانی ملے نے، کہندے نے گیانی جی سانو سنن دا ہی شوق ہے، پڑھن دا ہی شوق ہے، باقی کچھ نہیں. جد انہاں دا میں گیان دیکھدا تو میں انہوں کو پوچھدا امرت ویلے اٹھتے ہو جپ کرتے، کہندے نہیں سانو بس سنن دا شوق، پڑھن دا شوق، بس بودھکتا بودھکتا ہے اور کچھ بھی نہیں ہے. تو اس بارے اقبال انج کہندا ہے، یہ ٹھیک ہے دل کے پاس رہے پاس بان عقل. پاس بانی عقل دی چاہی دی ہے، رکھوالی عقل دی چاہی دی ہے، کیونکہ دل بولا ہے، دل بھاوک ہے، دل جذباتی ہے، یہ تو چلے گا، غلط نہ چل پائے، کدھرے پٹک نہ جائے. تو رکھوالی تے چاہی دی، اس واسطے بدھی نو ماں بھی کہندے نے، بودھکتا نو ماں بھی کہندے. یہ ٹھیک ہے کہ دل کے پاس رہے پاس بانے عقل، لیکن کبھی کبھی اسے تنہا بھی چھوڑ دے. ایک چھوٹا بچہ سی، ماں اس دا ہاتھ پکڑ کے چلاندی سی، آج جو جوان ہو گیا ہے تے ہن بھی ماں آکھے میں تیرا ہاتھ نہیں چھوڑنا، تو یہ ماں یقین جانو ڈائن بن جائے گی، گستاخی ماں، ہن تے ہاتھ چھوڑنا پائے گا، ہن انہوں چلن دی جاچ آ گئی ہے. ਪਰ ਤੂੰ ਆਖੇ ਨਹੀਂ, ਮੈਂ ਇਸ ਤਰ੍ਹਾਂ ਇਸ ਨੂੰ ਚਲਾਇਆ ਸੀ, ਇਹ ਨਹੀਂ ਚੱਲ ਸਕਦਾ ਸੀ, ਮੈਂ ਇਸ ਤਰ੍ਹਾਂ ਇਸ ਨੂੰ ਚਲਾਇਆ ਸੀ, ਚਲਾਇਆ ਹੋਵੇਗਾ ਪਰ ਹੁਣ ਚੱਲ ਸਕਦਾ। ਪਰ ਕੋਈ ਮਾਂ ਜ਼ਿੱਦ ਕਰੇ, ਨਹੀਂ ਮੈਂ ਹੁਣ ਵੀ ਹੱਥ ਪਕੜ ਕੇ ਹੀ ਚਲਾਉਣਾ ਹੈ, ਉਂਝ ਨਹੀਂ ਤਾਂ ਉਹ ਤੇ ਅਪੰਗ ਹੋ ਜਾਏਗਾ, ਉਹ ਤੇ ਰਹਿ ਜਾਏਗਾ। ਇਕਬਾਲ ਕਹਿੰਦਾ ਹੁਣ ਅਕਲ ਨੂੰ ਕਿਸੇ ਵਕਤ ਇੱਕ ਪਾਸੇ ਵੀ ਕਰ ਦੇ, ਸੁੱਟ ਦੇ ਪਰੇ, ਹੱਥ ਛੁਡਾ ਲੈ ਇਸ ਤੋਂ। ਅਗਰ ਇਹ ਅਕਲ, ਇਹ ਮਾਂ ਹੁਣ ਵੀ ਹੱਥ ਪਕੜੇ, ਨਹੀਂ ਇਸ ਨੂੰ ਇੱਕ ਪਾਸੇ ਕਰ। ਕਿਸ ਵਕਤ ਇੱਕ ਪਾਸੇ ਕਰੀਏ? ਜਦ ਅੱਲਾਹੂ ਅੱਲਾਹੂ ਕਰਨਾ ਡਾਕਟਰ ਮੁਹੰਮਦ ਇਕਬਾਲ, ਜਦ ਵਾਹਿਗੁਰੂ ਵਾਹਿਗੁਰੂ ਜਪਣਾ ਹੈ, ਅਕਲ ਇੱਕ ਪਾਸੇ ਸੁੱਟ। ਜਦ ਬਾਣੀ ਪੜ੍ਹਨੀ ਹੈ, ਅਕਲ ਇੱਕ ਪਾਸੇ ਸੱਟ। ਪਤਾ ਨਹੀਂ ਕਿਤਨਿਆਂ ਨੇ ਮੈਨੂੰ ਆਖੇ ਅਰਥ ਬੋਧ ਤੇ ਸਾਨੂੰ ਆਉਂਦੇ ਨਹੀਂ ਤੇ ਬਾਣੀ ਪੜ੍ਹ ਕੇ ਕੀ ਕਰੀਏ, ਤੇ ਮੈਂ ਕਿਹਾ ਜਿਨ੍ਹਾਂ ਨੂੰ ਅਰਥ ਬੋਧ ਆਉਂਦੇ ਨੇ ਫਿਰ ਉਹ ਤੇ ਸਾਰੇ ਬ੍ਰਹਮ ਗਿਆਨੀ ਹੋ ਜਾਣੇ ਚਾਹੀਦੇ ਨੇ। ਜਿਨ੍ਹਾਂ ਨੂੰ ਆਉਂਦੇ ਨੇ ਉਹ ਕਿਹੜੇ ਬ੍ਰਹਮ ਗਿਆਨੀ ਹੋ ਗਏ ਨੇ, ਉਹ ਕਿਹੜੇ ਰੱਬ ਨਾਲ ਜੁੜ ਗਏ ਨੇ, ਇਹ ਕਿਹੜੇ ਚੱਕਰਾਂ ਚ ਪਏ, ਇਹ ਕਿਸ ਭੁਲੇਖਿਆਂ ਚ ਤੁਸੀਂ ਪੈ ਗਏ। ਬਾਣੀ ਇੰਜ ਪੜੋ ਅੰਦਰ ਇਹ ਭਾਵ ਕਰਕੇ ਕਿ ਗੁਰੂ ਨਾਨਕ ਦੀ ਬਾਣੀ ਪੜ ਰਹੇ ਹਾਂ, ਔਰ ਗੁਰੂ ਨਾਨਕ ਦੀ ਬਾਣੀ ਖਸਮ ਦੇ ਬੋਲ ਨੇ, ਪਰਮਾਤਮਾ ਦੇ ਬੋਲ ਨੇ। ਕਿਹਾ ਥੋੜੀ ਗੱਲ ਹੈ ਕਿ ਸਾਡੀ ਜ਼ਬਾਨ ਤੇ ਪਰਮਾਤਮਾ ਦੇ ਬੋਲ, ਕਿਹਾ ਇਹ ਥੋੜੀ ਗੱਲ ਹੈ। ਜ਼ਬਾਨ ਇਹ ਝੂਠੀ ਜ਼ਬਾਨ, ਇਸ ਦੇ ਤੇ ਖਸਮ ਦੇ ਬੋਲ ਆ ਗਏ, ਪਰਮਾਤਮਾ ਦੀ ਬਾਣੀ ਆ ਗਈ, ਪਰਮਾਤਮਾ ਦੇ ਬੋਲ ਆ ਗਏ ਨੇ, ਇਹ ਇੱਕ ਜਜ਼ਬਾ ਝਰਨਾਟ ਪੈਦਾ ਕਰ ਦੇਗਾ। ਇਤਨਾ ਇੱਕ ਜਜ਼ਬਾ ਸਾਰੀ ਪਵਿੱਤਰਤਾ ਨੂੰ ਅੰਦਰ ਪੈਦਾ ਕਰ ਦੇਗਾ। ਮੈਂ ਬੜਾ ਖੁਸ਼ਕਿਸਮਤ, ਮੈਨੂੰ ਪਰਮਾਤਮਾ ਦੇ ਬੋਲ ਪੜਨ ਨੂੰ ਮਿਲ ਗਏ, ਮੇਰੀ ਜ਼ਬਾਨ ਪਈ ਉਚਾਰਨ ਕਰਦੀ ਹੈ ਉਹ ਬੋਲ ਜੋ ਪਰਮਾਤਮਾ ਦੇ ਨੇ। ਕਿਹਾ ਥੋੜੀ ਗੱਲ ਹੈ, ਇਹ ਤੇ ਬਹੁਤ ਵੱਡੀ ਸੌਗਾਤ ਹੈ। ਅਰਥ ਤੈਨੂੰ ਆ ਵੀ ਗਏ ਤੇ ਕੀ ਹੋ ਜਾਣਾ? ਜਿਨ੍ਹਾਂ ਨੂੰ ਆਉਂਦੇ ਨੇ ਅਰਥ, ਉਹ ਕਿਹੜੇ ਜੋ ਹੈ ਪਰਮ ਪੁਰਖ ਹੋ ਗਏ ਨੇ, ਇਸ ਚੱਕਰ ਚ ਨਹੀਂ ਪੈਣਾ ਚਾਹੀਦਾ। ਪੜ੍ਹਦੇ ਜਾਓ, ਚਲਦੇ ਜਾਓਗੇ, ਪਹੁੰਚ ਕੇ ਸਾਰੇ ਅਰਥ ਖੁੱਲ ਜਾਣਗੇ ਔਰ ਉਹ ਸਹੀ ਅਰਥ ਹੋਣਗੇ। ਇਸ ਤੋਂ ਪਹਿਲੇ ਮੈਂ ਅਰਜ਼ ਕਰਾਂ, ਕੋਈ ਵੀ ਅਰਥ ਅਰਥ ਨਹੀਂ ਹੈ। ਤੁਸੀਂ ਆਖੋਗੇ ਮੈਂ ਕੀ ਆਖ ਰਿਹਾ, ਇਸ ਵਾਸਤੇ ਕਹਿ ਰਿਹਾ, ਘੱਟ ਤੋਂ ਘੱਟ ਮੈਂ ਆਪਣੀ ਜ਼ਿੰਦਗੀ ਚ 50 ਟੀਕੇ ਜਪਜੀ ਸਾਹਿਬ ਦੇ ਦੇਖੇ ਨੇ, 50। ਇੱਕ ਦੇ ਅਰਥ ਦੂਜੇ ਨਾਲ ਨਹੀਂ ਮਿਲਦੇ। ਉਦਾਸੀਆਂ ਦੇ ਟੀਕੇ, ਨਿਰਮਲਿਆਂ ਦੇ ਟੀਕੇ, ਫਿਰ ਪ੍ਰਾਚੀਨ ਟੀਕਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਗਰਭਗੰਜ ਨੇ, ਸੋਢੀ ਤੇਜਾ ਸਿੰਘ, ਫਿਰ ਫਰੀਦਕੋਟੀਆਂ ਦੇ ਟੀਕੇ ਭਾਈ ਵੀਰ ਸਿੰਘ, ਬਾਬਾ ਬਿਸ਼ਨ ਸਿੰਘ, ਫਿਰ ਪੰਡਿਤ ਗਣੇਸ਼ਾ ਸਿੰਘ, ਪੰਡਿਤ ਤਾਰਾ ਸਿੰਘ ਨਰੋਤਮ, ਫਿਰ ਸੱਤੋ ਵਾਲੀ ਗਲੀ ਸੰਤ ਅਮੀਰ ਸਿੰਘ ਉਹਨਾਂ ਦਾ ਟੀਕਾ, ਫਿਰ ਪ੍ਰਿੰਸੀਪਲ ਸਾਹਿਬ ਸਿੰਘ ਨੇ, ਪਤਾ ਨਹੀਂ ਕਿਤਨੇ ਟੀਕੇ ਪ੍ਰਿੰਸੀਪਲ ਗੰਗਾ ਸਿੰਘ ਨੇ ਵੀ ਕੀਤਾ ਸੀ। ਔਰ ਮੈਂ ਹੈਰਾਨ, ਇੱਕ ਅਰਥ ਦੂਜੇ ਨਾਲ ਨਹੀਂ ਮਿਲਦੇ। ਯਾ ਤੇ ਕਹੀਏ ਇਹ ਸਾਰੇ ਹੀ ਗਲਤ ਨੇ, ਯਾ ਕਹੀਏ ਕੋਈ ਇੱਕ ਠੀਕ ਹੈ ਬਾਕੀ ਸਾਰੇ ਗਲਤ ਨੇ। ਆਖਿਰ ਇੱਕ ਹੀ ਠੀਕ ਹੋ ਸਕਦਾ ਨਾ, ਕਿਉਂਕਿ ਇੱਕ ਦੇ ਅਰਥ ਦੂਜੇ ਨਾਲ ਨਹੀਂ ਮਿਲਦੇ। ਗੁਰੂ ਗ੍ਰੰਥ ਸਾਹਿਬ ਦੇ ਸਾਰੇ ਅਰਥ ਵੀ ਇੱਕ ਦੇ ਦੂਜੇ ਨਾਲ ਨਹੀਂ ਮਿਲਦੇ। ਤੁਣ ਕੀ ਆਖੀਏ, ਸਾਰੇ ਗਲਤ ਨੇ ਜਾਂ ਫਿਰ ਫੈਸਲਾ ਕਰੀਏ ਇੱਕ ਠੀਕ ਹੋ ਸਕਦਾ ਬਾਕੀ ਸਾਰੇ ਗਲਤ ਨੇ। ਹੁਣ ਕਿਹੜਾ ਇੱਕ ਠੀਕ ਹੋਵੇਗਾ? ਲੋਕਾਂ ਦੀ ਆਪਣੀ ਆਪਣੀ ਮਮਤਾ ਹੈ, ਲੋਕਾਂ ਦੇ ਆਪਣੇ ਆਪਣੇ ਜੋ ਹੈ ਭਾਵਕਤਾ ਜੁੜੇ ਹੋਏ ਨੇ, ਕੋਈ ਜ਼ਾਤ ਕਰਕੇ ਬਰਾਦਰੀ ਕਰਕੇ, ਕੋਈ ਕਹਿ ਦਿੰਦਾ ਨਹੀਂ ਬਸ ਸੋਢੀ ਤੇਜਾ ਸਿੰਘ ਹੀ ਮਹਾਨ ਨੇ ਬਾਕੀ ਨਹੀਂ, ਕੋਈ ਕਹਿ ਦਿੰਦਾ ਨਹੀਂ ਕਵੀ ਸੰਤੋਖ ਸਿੰਘ ਜੀ ਦਾ ਟੀਕਾ ਅਜ਼ੀਮ ਹੈ ਬਾਕੀ ਕੁਛ ਵੀ ਨਹੀਂ। ਲੇਕਿਨ ਕੁਛ ਕਹਿ ਦੇਣਗੇ ਪ੍ਰਿੰਸੀਪਲ ਸਾਹਿਬ ਸਿੰਘ ਮਹਾਨ ਨੇ, ਕੋਈ ਕਹਿ ਦੇਣਗੇ ਨਹੀਂ ਇਹ ਕਿਸ ਤਰ੍ਹਾਂ ਹੋ ਸਕਦਾ, ਭਾਈ ਵੀਰ ਸਿੰਘ ਤੋਂ ਅੱਗੇ ਕੌਣ ਹੋ ਸਕਦਾ? ਕੋਈ ਬਾਬੇ ਬਿਸ਼ਨ ਸਿੰਘ ਨੂੰ ਅੱਗੇ ਲਿਆਉਣਗੇ, ਕੋਈ ਉਦਾਸੀਆਂ ਨੂੰ ਅੱਗੇ ਲਿਆਉਣਗੇ, ਸੰਪਰਦਾਇ ਲਿਆਉਣਗੇ ਸੰਤ ਅਮੀਰ ਸਿੰਘ ਨੂੰ ਅੱਗੇ? ਨਹੀਂ ਜੀ, ਉਹਨਾਂ ਦਾ ਟੀਕਾ ਮਹਾਨ ਹੈ। ਮੈਂ ਤੇ ਵਿਚਕਾਰ ਮੈਂ ਤੁਹਾਡਾ ਟਾਈਮ ਲੈ ਬੈਠਾ, 50 ਟੀਕੇ ਨੇ, ਇੱਕ ਟੀਕਾ ਦੂਜੇ ਨਾਲ ਨਹੀਂ ਮਿਲਦਾ। ਤਾਂ ਹੁਣ ਕੀ ਕਰੀਏ, ਜਾਂ ਤੇ ਫੈਸਲਾ ਕਰੀਏ ਇੱਕ ਠੀਕ ਹੈ ਬਾਕੀ ਸਾਰੇ ਗਲਤ ਨੇ, ਜਾਂ ਕਹੀਏ ਸਾਰੇ ਹੀ ਗਲਤ ਨੇ। तो मेरी समझ जेड़ी गल आई है सारे ही ठीक ने, एक भी गलत नहीं, सारे ही ठीक ने। वो किस तरह? जपजी साहब एक सागर है रतना नाल भरिया होया, पता नहीं कितने रतन पए ने। जिहड़ा टीकाकार जितना गहरा चला गया ते सागर दे जिस कोने च चला गया, हुण हर पासे थोड़ी जाएगा, सागर दे जिस कोने च चला गया मोती उसनू लभ पए ने, उस तरह दे नीलम पन्ने उसनू लभ पए ने। चूंकि हैं सारे ही सागर दे मोती, इस वास्ते सारे ही ठीक ने। यह गल वखरी है, पता नहीं सागर दे केड़े कोने चो लभ के लिया है, किस कुंठ चो लभ के लिया है। मंजी साहब गुरुद्वारा साहब दरबार साहब का कथा स्थान, उत्थे विवाद चल रहा सी और स्वभाव के मैनू किधरे गल फुर गई, धन गुरु रामदास जी ने बख्शिश कर दी। मैं कहा विवाद कानू कर दे हो, सारे ही ठीक ने। तीन चार तरह के विद्वान ते बहुत भयंकर विद्वान जो है विवाद चल पाया और मैं देखिया विचार तकरार बनन लग पई है। भाई संतोख सिंह जी कहन जद विचार तकरार बनन लगे तो विचारक एक पासे हो जाता है, क्योंकि हुण तकरार बनन लग पई है ते तकरार विचार होंदी नहीं। अगर फिर कोई तकरार दे शामिल हो गया है तो भाई संतोख सिंह जी कहते हैं विचारक नहीं है, विचारक फिर एक पासे हो जाता है, हाथ जोड़ के एक पासे हो जाता है। ठीक है, फिर तुसी ठीक हो आपा एक पासे। मैं उत्थे देख ले है इते विचार तकरार ते किधरे हाथा पाई तक नौबत ना आवे, तकरार जो हो गई ते उत्थे मैं समा मंग लिया। मैं कि दो मिनट मैनू भी वक्त दे दो, मैं कुछ कहना है। उस सारे कहन लगे काफी देर दे दे तुसी चुप बैठे बोलदे ही नहीं। मैं कि मैं हुण बोलना मुनासिब समझना है क्योंकि हुण विचार तकरार बनन लग पई है कि जो पानी सी अग हो गया, जिन्हें खेतां नू हरा भरा करना सी ते जलाएगा साड़ेगा। मैं कि सारे ही ठीक ने। कहने ये किस तरह, किस दृष्टिकोण नाल तुसी कहंदे हो, दृष्टिकोण रखो। क्योंकि सारियां कोल दृष्टिकोण सन, कोई ग्रैमर नू अगे लैंदा सी वे ग्रैमर अनुसार प्रिंसिपल साहिब सिंह बिल्कुल ठीक ने, पर कोई कहंदा सी भावकता तो हीणे ने, बौद्धकता ही बौद्धकता है। इस वास्ते ये टीका खुश्क है, बड़ा रस नहीं है। लोगों को प्रमाणिकता सी, बकायदा दलीलां सन, ये भी मैर्ज कर दें और उन्हां सारियां दलीलां इत्थे सामने रखिए तो गुस्ताखी मां बंदा नास्तिक भी हो सकता है, इन्नियां दलीलां उन्होंने कठिया कीतियां। मैं कह सारे ही ठीक ने ते कहन लगे प्रमाणिकता, इहदे उत्ते कोई प्रमाणिकता एवें ते नहीं मनन लगे असी सारे ही ठीक ने। इवें किवें मन लईए, तुसी कह दिता है ते असी मन लईए, ये किस तरह हो सकता है। मैं कह इस तरह है, गुरु नानक दी जपजी एक महासागर है और सागर नो संस्कृत देच कहने ना रतनाकर, क्योंकि कहने ना रतन सागर दे चो निकले। और मन लेंदे हैं क्योंकि जीवन सारा पानी चो निकलिया, साचे ते पवना भाया पवने ते जल होए, तो जे सारा विकास पानी तो चले तो मन लेना चाहिए पानी चो रतन निकले। रतन आकर रतना दी खान, रतन उपाए धरे खीर मथया होर भखलाए, जे असी किया कह नानक छपे क्यों छपया, एक ही वंड दिया। आसा मल्ला पहला महाराज भी इसनों रतनाकर कहंदे ने, रतना दी खान। तो मैं कह जब जी एक सागर है, रतना दी खान है। अतकी दास ने मूल मंत्र आप जी दे सामने रखे है, फिर दोबारा मुलाकात हुई, सतगुरु ने सेहत बख्शी जिंदगी बख्शी, तो शायद जपजी साहब दियां कुछ विचारां आप जी दे सामने रखिए। मैं कहे सागर है ते सागर दे च ते सारा फोलना फरोल करनी औखी है। तू दरियाओ दाना बीना मैं मछली کیسے انتلا ہوں کہ مچھلی کیویں ناپے سارے ساگر نو کئی کونے نے اس نے پھیلاؤ ہے بہت وڈا ہے. تو میں کہ سارے ٹھیک نے جس جس کونے دے جس جس گہرائی چوں جو کچھ بھی جو لب کے لین ہے تے ساگر دا نا ارتھ تے جب جی صاحب دا ہی نے نا ہے تے اس ساگر دا ہی تو سارے ہی ٹھیک نے. اگر کوئی سنکھ بھی کٹ کے لے آیا تو ساگر دا ہی نے. اگر کوئی سپیاں بھی کٹ کے لے آیا تو ساگر دیا نے. اگر کوئی موتی بھی کٹ کے لے آیا تو ساگر دا ہی نے. سارے ہی ٹھیک نے. یہ اس زمانے دی گل ہے جد اس وواد وچ بابا گرمکھ سنگھ پٹیالے والے بھی بیٹھے سن چپ ہاتھ جوڑ کے کھڑے ہو گئے. کہنے لگے مسکین گل یہ ہے گل تیری ٹھیک نہ ہوندی ہوئی بھی اسی مان لیں دیا گل ختم. اٹھا دیتی انہوں نے سبا. کہنے لگے گل تیری ٹھیک نہ ہی ہوندے ہویا تکرار ختم کر دی ہے. چلو اسی تکرار ختم کی تھی چلے. تے میں سوابک بعد وچ پوچھ لیا جد کمرے چ گئے میں کہ بابا جی تسی اس طرح کہے کہ میرا دل توڑے میں تے ایسا مندا سارے ہی ٹھیک نے. کہنے لگے میں بھی اس طرح ہی مندا پر ہوں تکرار کرن والیاں نوں بھی تے راضی رکھنا سی نا. کہندا صرف تینوں راضی تھوڑی رکھنا سی. کہنے لگے انہاں نوں تے چپ کرانا سی انہاں نوں بھی تے شانت کرانا سی. میں کہ بڑی نیتی کھیڑ گئے. کہنے لگے نیتی نہ ورتی تے اس طرح ہو سکتا سی آتا پائی ہو جانی سی بہت کچھ ہو جانا سی. تو خیر مختصر جو ہے میں عرض کراں کہ اتھا ساگر ہے آپ اپنی بدھ ہے جیتی برنت بھن بھن توہیں تیتی. دھن گرو نانک دیو جی مہاراج کہندے نے سمبندھاں نوں سمجھنا ہے سمبندھاں نال جڑنا ہے. سمبندھاں دی سمجھ پشو نو نہیں ہے انہوں کچھ بھی نہیں پتا کون نانکے نے کون دادکے نے کون سورے نے کچھ بھی نہیں پتا. کون ماں ہے کون بہن ہے کون پتا ہے پھرا کون ہے پتر کون ہے پوترا کون ہے پر پوترا کون ہے. دادکیاں دی کوئی سمجھ نہیں نانکیاں دی کوئی سمجھ نہیں سوریاں دی کوئی سمجھ نہیں. سمبندھاں دی سمجھ ہی نہیں کہ خاک جڑے گا وہ نہیں جڑ سکتا. اس واسطے پشوؤں دی پروارک زندگی نہیں بن سکی اور جتھے جتھے منکھاں دی بھی پروارک زندگی نہ بنے تو سمجھ لینا نانکے دادکے سہریاں دی سمجھ اتھے بھی نہیں رہی بھاوکتا مٹ گئی. یہ بھی پشوؤں دی طرح جین لگ پے پروارک جیون ختم پروارک درشٹی کون ختم. میں تے پتہ نہیں کس میگزین دے پڑھیا سی ہوں تے مکان ہی مکان دکھائی دین دین گھر تے ختم ہو گئے. میں کہ حد ہو گئی گھر تے مکان دے فرق. کہندا ہوں تے مکان ہی مکان رہ گئے نے گھر تے ختم. گھر تے وہ ہوندا ہے جتھے پروارک زندگی ہوے نانکے دادکے سہریاں دے سنبندھ ہون بس مکان ہی مکان رہ گئے گھر تے رہ ہی کو نہیں گھر تے ختم ہوندے جا رہے ہیں. منکھ بھی شاید پیچھے مڑ پیا ہے یہ بودھکتا کدھر اس نو پشو نہ بنا دے. ایسا ہوندا ہے میٹھے نو بہت ترکائیے بہت ترکائیے تے میٹھا کوڑا بن جاندا ہے شرابی بن جاندا ہے اور کی ہے میٹھا ہی کوڑا ہو جاندا ہے. بودھکتا ترک کے سوائے کڑتن تو ہور کچھ بھی نہیں بندی. تو خیر مختصر میں عرض کراں سنبندھاں نو سمجھنا ہے پھر جڑنا ہے. جڑن لئی چاہی دیئے بھاوکتا تے جس دے اندر بھاوکتا پرماتما دے پرتی پیدا ہو جائے اسے نو کہندے نے بھگت. یہ دو شبداں دا جوڑ ہے بھگت بھاو انکت بھاو انکت. بھاو ایتھے جڑی بھاونا ہے ٹک گئی ہے انکت ہو گئی ہے بھاو انکت. تو انہاں دو شبداں نو سنسکرت شیلی ایسی ہے کہ اے دو شبداں نو تین شبداں نو ایک کوئی شبد وچ بیان کر دینا. جیسے ایک پدا ہے جے دیو جی دا پرماد پرخ منو پیمنست آد بھاو رتن پرمد بھوتن پرکرت پرن جد چنت سرب گتن کیول رام نام منورمنگ بد امرت تتمیں. اور شبد تے ہے پرماد ایڑا وچوں کڈ دیتا ہے پرماد ایک اکھر بنا دیتا ہے. ਹੁਰਖ ਮਨੋਪਿਮੰਗ, ਮਨੋ ਉਪਮੰਗ ਸ਼ਬਦ ਹੈ, ਮਨੋ ਉਪਮੰਗ ਐੜਾ ਵਿੱਚੋਂ ਕੱਢ ਦਿੱਤਾ, ਇੱਕੋ ਸ਼ਬਦ ਕਰ ਦਿੱਤਾ ਹੈ ਮਨੋਪਿਮੰਗ। ਇਹ ਜੈਦੇਵ ਨੇ ਕਲਾ ਇੱਥੇ ਵਰਤੀ ਹੈ ਆਪਣੇ ਪਦੇ ਦੇ ਚ, ਗੁਜਰੀ ਰਾਗ ਦੇ ਚ ਹੈ। ਸੰਸਕ੍ਰਿਤ ਦੇ ਚ ਕਿਧਰੇ ਕਿਧਰੇ ਐਸਾ ਵੀ ਹੈ, ਤਿੰਨ ਸ਼ਬਦਾਂ ਨੂੰ ਇੱਕ ਸ਼ਬਦ ਵਿਚ ਬਿਆਨ ਕਰਨਾ, ਚਾਰ ਸ਼ਬਦਾਂ ਨੂੰ ਇੱਕ ਸ਼ਬਦ ਵਿਚ ਬਿਆਨ ਕਰਨਾ, ਬਹੁਤ ਕੁਝ ਕਹਿਣਾ ਹੈ ਥੋੜੇ ਇਹਦੇ ਚ ਕਹਿਣਾ ਹੈ, ਤੋ ਇਸ ਤਰ੍ਹਾਂ ਉਹ ਕਰਦੇ ਨੇ। ਭਗਤ ਸ਼ਬਦ ਦੋ ਸ਼ਬਦਾਂ ਦਾ ਜੋੜ ਹੈ, ਭਾਵ ਅੰਕਿਤ, ਭਾਵਨਾ ਅੰਕਿਤ ਹੋ ਗਈ ਹੈ, ਟਿਕ ਗਈ ਹੈ। ਔਰ ਭਗਤ ਤੋ ਭਗਤ ਹੈ ਤੇ ਚੱਲ ਪਿਆ, ਇਹ ਚੱਲ ਪਿਆ। ਇਸ ਵਾਸਤੇ ਭਗਤ ਦੀ ਬੜੀ ਮਹਿਮਾ ਹੈ। ਔਰ ਗੁਰਬਾਣੀ ਦਾ ਫੈਸਲਾ, ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਪੰਡਤ ਵਿਦਵਾਨ ਗਿਆਨੀ, ਸੂਰਬੀਰ ਛਤਰਪਤੀ ਰਾਜਾ, ਧਨਵਾਨ ਗੁਣਵਾਨ, ਭਗਤ ਦੀ ਬਰਾਬਰੀ ਤੇ ਨਹੀਂ ਨੇ। ਭਗਤ ਸਭ ਤੋਂ ਅਜ਼ੀਮ, ਭਗਤ ਸਭ ਤੋਂ ਮਹਾਨ। ਪੰਡਤ ਸੂਰ ਛਤਰਪਤ ਰਾਜਾ ਬਹੁਤ ਵਿਦਵਾਨ ਹੈ, ਬਹੁਤ ਵਿਦਵਾਨ ਹੈ, ਵਿਦਿਆ ਚ ਹੀ ਰਹਿ ਗਿਆ, ਵੇਖ ਸਕਦਾ, ਬੜੀ ਦੂਰ ਤੱਕ ਵੇਖ ਸਕਦਾ, ਇਹਦੇ ਕੋਲ ਦੂਰਬੀਨ ਵੀ ਹੈ, ਇਹਦੇ ਤਾਰਿਆਂ ਤੋਂ ਅੱਗੇ ਵੀ ਝਾਤ ਮਾਰ ਸਕਦਾ। ਜੈਸੇ ਇਕਬਾਲ ਕਹਿੰਦੇ ਨੇ, ਸਿਤਾਰੋਂ ਸੇ ਆਗੇ ਜਹਾਂ ਔਰ ਵੀ ਹੈ। ਇੱਥੇ ਲੋਸ ਏਂਜਲਸ ਦੇ ਚ ਮੈਨੂੰ ਲੈ ਗਏ ਸਨ ਇੱਕ ਸੱਜਣ, ਦੋ ਚਾਰ ਸਾਲ ਪਹਿਲੇ ਦੀ ਗੱਲ ਹੈ। ਕਹਿੰਦੇ ਗੈਨੀ ਜੀ, ਇੱਥੇ ਪਹਾੜ ਦੇ ਉੱਤੇ ਇੱਕ ਐਸੀ ਦੂਰਬੀਨ ਹੈ, ਦਿਨ ਨੂੰ ਤਾਰੇ ਵੇਖੇ ਜਾ ਸਕਦੇ ਨੇ, ਇੱਕ ਅਜੂਬਾ ਹੈ, ਤੁਹਾਨੂੰ ਦਿਖਾਉਣਾ ਹੈ। ਮੈਂ ਕਿਹਾ ਠੀਕ ਹੈ, ਮੈਂ ਦੇਖਣਾ। ਔਰ ਵਾਕਈ ਮੈਂ ਦੇਖ ਕੇ ਹੈਰਾਨ ਹੋਇਆ ਕਿ ਰਾਤ ਨੂੰ ਵੀ ਇਤਨੀ ਸਫਾਈ ਨਾਲ ਆਦਮੀ ਤਾਰੇ ਨਹੀਂ ਦੇਖ ਸਕਦਾ ਕਿ ਦਿਨ ਨੂੰ ਜਿਸ ਤਰ੍ਹਾਂ ਉੱਥੇ ਦਿਖਾਈ ਦਿੰਦੇ ਨੇ। ਮੈਂ ਦੇਖਦਾ ਹੀ ਰਿਹਾ ਕਾਫੀ ਦੇਰ ਤੱਕ। ਮੈਂ ਸੁਭਾਵਕ ਉਹਨਾਂ ਨੂੰ ਕਹਿ ਬੈਠਾ, ਮੈਂ ਕਿ ਪੰਜਾਬ ਦੇ ਚ ਐਸੀ ਗੱਲ ਹੈ ਕਿ ਕਿਸੇ ਨਾਲ ਐਸਾ ਵੈਸਾ ਕੁਝ ਹੋ ਜਾਏ ਨਾ ਵਿਵਹਾਰ, ਤੇ ਕਹਿੰਦਾ ਮੈਂ ਤੈਨੂੰ ਦਿਨ ਨੂੰ ਤਾਰੇ ਦਿਖਾ ਦਿਆਂਗਾ। ਤੇ ਸਾਇੰਸ ਨੇ ਸਾਰਿਆਂ ਨੂੰ ਦਿਨ ਦੇ ਵਿੱਚ ਤਾਰੇ ਦਿਖਾ ਦਿੱਤੇ। ਦੇਖੋ ਬਾਈ, ਦਿਨ ਨੂੰ ਤਾਰੇ ਦੇਖੋ, ਨਜ਼ਰਾਂ ਬਹੁਤ ਦੂਰ ਤੱਕ ਚਲੀਆਂ ਗਈਆਂ, ਬਹੁਤ ਦੂਰ ਤੱਕ ਚਲੀਆਂ ਗਈਆਂ। ਜੋ ਕੁਛ ਨਹੀਂ ਵੇਖਿਆ ਜਾ ਸਕਦਾ ਸੀ ਮਨੁੱਖ ਵੇਖ ਸਕਦਾ ਹੈ। ਅਕਲ ਬਹੁਤ ਅੱਗੇ ਚਲੀ ਗਈ ਹੈ, ਬਹੁਤ ਅੱਗੇ ਚਲੀ ਗਈ ਹੈ, ਭਾਵੁਕਤਾ ਪਛੜ ਕੇ ਰਹਿ ਗਈ ਹੈ ਇਸ ਸਦੀ ਦੇ ਵਿੱਚ, ਭਾਵਨਾਵਾਂ ਪਛੜ ਕੇ ਰਹਿ ਗਈਆਂ ਨੇ, ਅੱਖਾਂ ਬਹੁਤ ਅੱਗੇ ਲੰਘ ਗਈਆਂ, ਹਿਰਦਾ ਬਿਲਕੁਲ ਪਿੱਛੇ ਰਹਿ ਗਿਆ। ਅਕਲ ਬਹੁਤ ਅੱਗੇ ਚਲੀ ਗਈ, ਹਿਰਦਾ ਬਹੁਤ ਪਿੱਛੇ ਰਹਿ ਗਿਆ। ਤੇ ਹਿਰਦੇ ਦੇ ਨੇੜੇ ਕੋਈ ਹੋਵੇ ਤਾਂ ਹੀ ਉਸਨੂੰ ਸੀਨੇ ਨਾਲ ਲਾਉਣ ਨੂੰ ਜੀ ਕਰਦਾ, ਵਰਨਾ ਤੇ ਮੁਸ਼ਕਿਲ ਹੈ। ਇਰਾਨੀ ਲੋਕਾਂ ਨੂੰ ਮੈਂ ਦੇਖਿਆ, ਅਫਗਾਨੀਆਂ ਤੇ ਇਰਾਨੀਆਂ ਨੂੰ, ਜਦ ਵਿਛੜਨ ਵੀ ਲਗਨ ਦੋਵੇਂ ਇੱਥੇ ਹੱਥ ਰੱਖ ਦੇਣ ਦੋਵੇਂ। ਪਹਿਲੇ ਮੇਰੀ ਸਮਝ ਚ ਨਹੀਂ ਆਈ ਸੀ ਗੱਲ, ਮੈਂ ਕਿਹਾ ਹੱਦ ਹੋ ਗਈ, ਹੁਣ ਵਿਛੜਨ ਲੱਗੇ ਨੇ, ਵਿਦਾਇਗੀ ਦੇਣ ਆਏ ਨੇ ਸਟੇਸ਼ਨ ਤੇ, ਏਅਰਪੋਰਟ ਤੇ, ਪਰ ਜੋ ਜਾ ਰਹੇ ਹੈ ਔਰ ਜੋ ਵਿਦਾਇਗੀ ਦੇਣ ਆਏ ਨੇ, ਦੋਵੇਂ ਹੱਥ ਰੱਖਦੇ ਨੇ। ਬਾਅਦ ਚ ਮੇਰੀ ਸਮਝ ਚ ਆਈ ਵੀ ਹੁਣ ਜ਼ਮੀਨ ਦੇ ਤਲ ਤੇ ਦੇ ਦੂਰ ਹੋਣ ਲੱਗੇ ਆ ਫਾਸਲਾ, ਪਰ ਤੂੰ ਮੇਰੇ ਦਿਲ ਦੇ ਚ, ਤੇਰੀ ਯਾਦ ਰਹੇਗੀ, ਤੂੰ ਮੇਰੇ ਦਿਲ ਦੇ ਚ ਰਹੇਗਾ, ਤੂੰ ਮੈਥੋਂ ਦੂਰ ਨਹੀਂ ਜਾਏਗਾ, ਤੇਰੇ ਨਾਲ ਮੇਰਾ ਸੰਬੰਧ ਜੁੜਿਆ ਰਹੇਗਾ। ਯਾਦ ਸਾਰੀਆਂ ਦੂਰੀਆਂ ਮਿਟਾ ਦਿੰਦੀ ਹੈ। ਇਸ ਨੂੰ ਔਰੰਗਜ਼ੇਬ ਦੀ ਚਹੇਤੀ ਲੜਕੀ ਜ਼ੇਬੁਲ ਨਸਾ ਨੇ ਬੜੇ ਆਲਮਾਨਾ ਢੰਗ ਨਾਲ ਬਿਆਨ ਕੀਤਾ। ਸ਼ਾਲੀਮਾਰ ਬਾਗ ਦੀ ਗੱਲ ਹੈ ਲਾਹੌਰ ਦੀ। ਪਤਝੜ ਦੀ ਲੁੱਤ ਸੀ ਤੇ ਗੁਲਾਬਾਂ ਦਾ, ਗੁਲਾਬ ਦਾ ਇੱਕ ਚਮਨ ਸੀ, ਸਾਰੇ ਹੀ ਗੁਲਾਬ ਸਨ, ਤੇ ਹੁਣ ਖਿਜ਼ਾਂ ਕਰਕੇ ਮੁਰਝਾਏ ਹੋਏ ਪੱਤੇ ਵੀ ਝੜ ਗਏ। ਗੁਲਾਬ ਤੇ ਹੈ ਹੀ ਨਹੀਂ ਸੀ ਮੌਸਮੇ ਖਿਜ਼ਾਂ, ਲੇਕਿਨ ਇੱਕ ਬੁਲਬੁਲ ਬੈਠੀ ਹੈ ਨਗਮੇ ਅਲਾਪ ਰਹੀ ਹੈ ਇੱਕ ਬੂਟੇ ਤੇ। ਜ਼ੇਬੁਲ ਨਸਾ ਦੀ ਸਹੇਲੀ ਕਹਿੰਦੀ ਹੈ, ਮੈਂ ਤੇ ਸੁਣਿਆ ਸੀ ਇਹ ਬੁਲਬੁਲਾਂ ਫੁੱਲਾਂ ਦੀ ਸ਼ੌਕੀਨ ਆਉਂਦੀਆਂ ਨੇ ਤੇ ਫੁੱਲਾਂ ਨੂੰ ਵੇਖ ਕੇ ਨਗਮੇ ਅਲਾਪਦੀਆਂ ਨੇ। ਫੁੱਲਾਂ ਨੂੰ ਵੇਖ ਕੇ ਚਹਿਚਹਾਉਂਦੀਆਂ ਨੇ, ਫੁੱਲਾਂ ਨੂੰ ਵੇਖ ਕੇ ਗੀਤ ਗਾਉਂਦੀਆਂ ਨੇ, ਤੇ ਫੁੱਲ ਤਾਂ ਹੈ ਹੀ ਕੋਈ ਨਹੀਂ, ਇਹ ਗੀਤ ਗਾ ਰਹੀ ਹੈ। ਜ਼ੇਬੁਨ ਨਿਸਾ ਰੂਹਾਨੀ ਸ਼ਾਇਰਾ ਸੀ। ਜੈਸੇ ਕਵੀ ਦਾ ਮਨ ਇਕਾਗਰ ਹੋ ਜਾਏ ਤਾਂ ਉਸਦੀ ਕਵਿਤਾ ਰੂਹਾਨੀ ਹੋ ਜਾਂਦੀ ਹੈ, ਜੈਸੇ ਭਾਈ ਵੀਰ ਸਿੰਘ, ਜੈਸੇ ਕਵੀ ਸੰਤੋਖ ਸਿੰਘ। ਮਨ ਇਕਾਗਰ ਹੋ ਜਾਏ ਤਾਂ ਕਵਿਤਾ ਪ੍ਰਭੂ ਦੀ ਤਰਫ ਬਹਿਣ ਲੱਗ ਪੈਂਦੀ ਹੈ, ਜੈਸੇ ਡਾਕਟਰ ਰਵਿੰਦਰ ਨਾਥ ਟੈਗੋਰ, ਜੈਸੇ ਡਾਕਟਰ ਮੁਹੰਮਦ ਇਕਬਾਲ। ਜ਼ੇਬੁਨ ਨਿਸਾ ਵੀ ਇਸ ਤਰ੍ਹਾਂ ਹੀ ਸੀ, ਬੜੀ ਇਬਾਦਤ ਕਰ ਰਹੀ ਸੀ, ਮਨ ਵਿੱਚ ਕੁਝ ਟਿਕਾਓ ਸੀ। ਸਹੇਲੀ ਕਹਿੰਦੀ ਹੈ ਤੇ ਸੁਣਿਆ ਹੋਇਆ ਸਾਰਾ ਗਲਤ ਹੋ ਗਿਆ, ਪੜਿਆ ਹੋਇਆ ਸਾਰਾ ਗਲਤ ਹੋ ਗਿਆ, ਫੁੱਲ ਤੇ ਹੈ ਹੀ ਕੋਈ ਨਹੀਂ, ਇਹ ਗੀਤ ਗਾ ਰਹੀ ਹੈ, ਚਹਿ ਚਹਾ ਰਹੀ ਹੈ। ਤੋ ਜ਼ੇਬੁਨ ਨਿਸਾ ਉੱਥੇ ਕਹਿੰਦੀ ਹੈ, ਸ਼ੌਕੇ ਬੁਲਬੁਲ ਕਮ ਨਾ ਗਰਦਦ, ਗਰਵਦ ਗੁਲ ਅਸ ਚਮਨ, ਹੁਸਨ ਬੇ ਬੁਨਿਆਦ ਅਸਤ, ਇਸ਼ਕ ਬੇ ਬੁਨਿਆਦ ਨੇਸਤ। ਰੂਪ ਨਾਸਵੰਤ ਹੈ, ਰੂਪ ਦੀ ਦੂਰੀ ਹੋ ਸਕਦੀ ਹੈ, ਪ੍ਰੇਮ ਨਾਸਵੰਤ ਨਹੀਂ ਹੈ। ਤੋ ਯਾਦ ਤੇ ਹੈ ਨਹੀਂ, ਫੁੱਲ ਤੇ ਨਾ ਸੀ, ਉਸਦੀ ਯਾਦ ਤੇ ਹੈ। ਪਹਿਲੇ ਉਸਨੂੰ ਵੇਖ ਕੇ ਨਗਮੇ ਅਲਾਪਦੀ ਸੀ, ਹੁਣ ਉਸਨੂੰ ਯਾਦ ਕਰਕੇ ਨਗਮੇ ਅਲਾਪਦੀ ਹੈ। ਜ਼ੇਬੁਨ ਨਿਸਾ ਪਹਿਲੇ ਉਸਨੂੰ ਦੇਖ ਕੇ ਗੀਤ ਗਾਉਂਦੀ ਸੀ, ਹੁਣ ਉਸਨੂੰ ਯਾਦ ਕਰਕੇ ਗੀਤ ਗਾਉਂਦੀ। ਯਾਦਾਂ ਦੇ ਤਲ ਤੇ ਦੂਰੀ ਨਹੀਂ ਆਉਂਦੀ, ਹਿਰਦੇ ਦੇ ਤਲ ਤੇ ਦੂਰੀ ਨਹੀਂ ਆਉਂਦੀ। ਭਾਵੇਂ ਹਜ਼ਾਰਾਂ ਮੀਲ ਦੀ ਦੂਰੀ ਤੇ ਹੋਵੇ, ਅਗਰ ਹਿਰਦੇ ਚ ਬੈਠਾ ਤਾਂ ਕਾਹਦੀ ਦੂਰੀ ਹੈ। ਇਸ ਵਾਸਤੇ ਈਰਾਨੀ ਅਫਗਾਨੀਆਂ ਨੂੰ ਮੈਂ ਦੇਖਿਆ, ਇੰਜ ਹੱਥ ਲਾਣੇ, ਤੂੰ ਮੇਰੇ ਹਿਰਦੇ ਚ, ਤੂੰ ਮੇਰੇ ਦਿਲ ਦੇ ਚ, ਤੂੰ ਮੇਰੀ ਯਾਦ ਦੇ ਚ। ਤਾਂ ਹੁਣ ਮੈਂ ਅਰਜ਼ ਕਰਾਂ, ਸਮਝ ਚਾਹੀਦੀ ਹੈ। ਅਗਰ ਇਹ ਸਮਝ ਨਾ ਹੋਵੇ ਤਾਂ ਫਿਰ ਪਰਿਵਾਰ ਦਾ ਨਹੀਂ ਪਤਾ ਚੱਲਦਾ। ਤੂੰ ਪਰਿਵਾਰ ਨਾਲ ਸੰਬੰਧ ਜੋੜਨਾ, ਅਗਰ ਜਜ਼ਬੇ ਨਾ ਹੋਵਨ, ਭਾਵੁਕਤਾ ਨਾ ਹੋਵੇ, ਇਹ ਭਾਵੁਕਤਾ ਜੋ ਪਰਿਵਾਰ ਨਾਲ ਸੰਬੰਧ ਜੋੜਦੀ ਹੈ, ਇਸੇ ਨੂੰ ਮੋਹ ਕਹਿੰਦੇ ਨੇ। ਭਾਵੁਕਤਾ ਮੋਹ ਬਣ ਗਈ, ਔਰ ਮੋਹ ਦੀ ਨਿੰਦਾ ਨਹੀਂ ਹੈ, ਇਸ ਚੱਕਰ ਚ ਨਾ ਪੈਣਾ, ਕਿਉਂਕਿ ਨਿੰਦਾ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਕੁਰਬਾਨ ਕੀਤਾ ਤਿਸੇ ਵਿਟੋਂ ਜਿਸ ਮੋਹ ਮੀਠਾ ਲਾਇਆ। ਸਦਕੇ ਜਾਣਿਆ ਹੇ ਪ੍ਰਮਾਤਮਾ ਤੇ ਥੋਂ, ਤੂੰ ਮੋਹ ਦੇ ਚ ਇਤਨੀ ਮਿਠਾਸ ਪਾਈ, ਜੇ ਨਾ ਆਉਂਦੀ ਕਿਸ ਮਾਂ ਨੇ ਬੱਚੇ ਦੀ ਦੇਖ ਰੇਖ ਕਰਨੀ ਸੀ, ਕਿਸ ਪਿਓ ਨੇ ਆਪਣੇ ਬੱਚੇ ਨੂੰ ਮੁੰਡੇ ਤੇ ਚੁੱਕਣਾ ਸੀ, ਕਿਸਨੇ ਭਰਾ ਨੂੰ ਸੀਨੇ ਨਾਲ ਲਾਣਾ ਸੀ। ਇਹਦੇ ਸਾਰੇ ਸੰਬੰਧ ਟੁੱਟ ਜਾਣੇ ਸਨ, ਇਹਤੇ ਰਹਿਣਾ ਹੀ ਨਹੀਂ ਸੀ। ਹੇ ਪ੍ਰਭੂ, ਸਦਕੇ ਜਾਂਦੇ ਹਾਂ ਤੇ ਇੱਥੋਂ, ਕੁਰਬਾਨ ਜਾਂਦੇ ਹਾਂ, ਪਰਿਵਾਰ ਬਿਖਰਨ ਨਾ, ਤੂੰ ਮੋਹ ਪਾਇਆ ਹੈ। ਭਾਵੁਕਤਾ ਮੋਹ ਬਣਦੀ ਹੈ। ਭਾਵੁਕਤਾ ਜਦ ਥੱਲੇ ਦੀ ਤਰਫ ਬਹਿੰਦੀ ਹੈ ਤਾਂ ਮੋਹ ਬਣ ਜਾਂਦੀ ਹੈ। ਸਮਝ ਤੇ ਉੱਥੇ ਹੈ, ਮੇਰਾ ਪੁੱਤਰ ਹੈ, ਮੇਰਾ ਭਰਾ ਹੈ, ਇਹ ਮਾਂ ਹੈ, ਇਹ ਪਿਤਾ ਹੈ, ਪਤਨੀ ਹੈ, ਇਹ ਬੱਚੇ ਨੇ। ਤੋ ਮੋਹ, ਇਹ ਸੰਬੰਧ ਪਰਿਵਾਰਕ ਸਾਰਾ ਮੋਹ ਕਰਕੇ ਹੈ। ਤੇ ਭਾਵੁਕਤਾ ਜਦ ਥੱਲੇ ਦੀ ਤਰਫ ਬਹਿ, ਮੋਹ ਬਣ ਜਾਂਦੀ ਹੈ। ਭਾਵੁਕਤਾ ਜਦ ਐਨ ਸਮਤਲ ਤੇ, ਬਰਾਬਰੀ ਦੇ ਤਲ ਤੇ ਵਗਣ ਲੱਗ ਪਵੇ, ਇਹਨੂੰ ਪ੍ਰੇਮ ਕਹਿੰਦੇ ਨੇ। ਮੋਹ ਦੇ ਚ ਮੰਗ ਹੈ, ਇਸ ਕਰਕੇ ਕਹਿੰਦੇ ਨੇ ਮੋਹ ਸਵਾਰਥੀ ਹੈ। ਅਗਰ ਮੋਹ ਵਸ ਹੋ ਕੇ ਮਾਂ ਬਾਪ ਬੱਚੇ ਦੀ ਪਾਲਣਾ ਪੈ ਕਰਦੇ ਨੇ, ਸਾਰੇ ਸੁੱਖ ਪੈ ਦਿੰਦੇ ਨੇ, ਤੇ ਬਦਲੇ ਚ ਇਹਨਾਂ ਬੱਚਿਆਂ ਨੇ ਵੱਡੇ ਹੋ ਕੇ ਸੁੱਖ ਨਾ ਦਿੱਤਾ, ਤਾਂ ਫਿਰ ਮਾਂ ਬਾਪ ਨੂੰ ਦੁੱਖ ਬਹੁਤ ਹੁੰਦਾ ਹੈ। ਅਸੀਂ ਇਤਨਾ ਸੁੱਖ ਦਿੱਤਾ, ਇਹ ਨਹੀਂ ਦੇ ਰਹੇ। ਤੇ ਜੇ ਬਦਲੇ ਚ ਕਿਧਰੇ ਦੁੱਖ ਦਿੱਤਾ ਤਾਂ ਫਿਰ ਬਦਦੁਆਵਾਂ ਵੀ ਨਿਕਲ ਪੈਂਦੀਆਂ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਪਤਾ ਨਹੀਂ ਕਿਤਨੀ ਮਾਵਾਂ ਤੋਂ ਮੈਂ ਸੁਣਿਆ, ਕਿਤਨੇ ਪਿਓਾਂ ਤੋਂ ਸੁਣਿਆ, ਇਹ ਮਰ ਜਾਂਦਾ ਇਹ ਤਾਂ ਠੀਕ ਸੀ, ਗੁਸਤਾਖੀ ਮਾਫ, ਦੂਰ ਕਿਉਂ ਜਾਓ। ਕਬੀਰ ਦੀ ਮਾਂ ਕਹਿ ਰਹੀ ਹੈ, ਸਾਤ ਸੂਤ ਇਨ ਮੁੰਡੀਆਂ ਖੋਏ, ਇਨ ਮੁੰਡੀਆਂ ਕਿਉਂ ਨਾ ਮੋਇਓ। ਸਤਰੰਗਾ ਸੂਤਰ ਸੀ, ਕਥਿਆ ਸੀ ਕਬੀਰ ਦੀ ਮਾਂ ਨੇ, ਤੇ ਰੰਗਿਆ ਸੀ। ਖੇਸ ਬਣਾਉਣੇ ਸਨ, ਚਦਰਾਂ ਬਣਾਉਣੀਆਂ ਸਨ। ਸ਼ਿਵਰਾਤਰੀ ਦਾ ਮੇਲਾ ਤੇ ਕਬੀਰ ਦੇ ਘਰ ਸਾਧੂ ਬਹੁਤ ਆ ਗਏ ਤੇ ਇਹਨਾਂ ਸਾਰਿਆਂ ਦੇ ਅੰਨ ਪਾਣੀ ਦਾ ਬੰਦੋਬਸਤ ਕੀਤਾ ਜਾਏ, ਲੰਗਰ ਪਾਣੀ ਦਾ, ਇਤਨੀ ਮਾਇਆ ਨਹੀਂ ਸੀ। ਇਹ ਵਿਚਾਰਾ ਉਹ ਸੂਤ ਚੁੱਕ ਕੇ ਜੋ ਮਾਂ ਨੇ ਕਤਿਆ ਸੀ ਤੇ ਰੰਗਿਆ ਸੀ ਬਾਜ਼ਾਰ ਵੇਚ ਆਇਆ। ਹਮੇਸ਼ਾ ਕੱਪੜਾ ਬਣਾਉਂਦਾ ਸੀ ਤੇ ਇੱਕ ਦੁਕਾਨਦਾਰ ਨੂੰ ਦੇ ਆਉਂਦਾ ਸੀ, ਉੱਥੋਂ ਪੈਸੇ ਲੈ ਆਉਂਦਾ ਸੀ। ਥਾਨ ਅਜੇ ਬਣਿਆ ਨਹੀਂ ਸੀ ਤੇ ਘਰ ਦੇ ਸੰਗਤ ਬਹੁਤ ਆ ਗਈ। ਕਬੀਰ ਦਾ ਨਾਂ ਸੁਣ ਕੇ, ਕਬੀਰ ਦੀ ਰਸਕ ਜ਼ਿੰਦਗੀ ਵੇਖ ਕੇ, ਕਬੀਰ ਦੇ ਬੋਲ ਸੁਣ ਕੇ ਘਰ ਦੇ ਚ ਲੋਕ ਬਹੁਤ ਆ ਗਏ। ਪਰ ਲੋਕਾਂ ਨੂੰ ਕੁਝ ਪਤਾ ਨਹੀਂ ਕਬੀਰ ਦੀ ਮਾਇਕੀ ਹਾਲਤ ਕੀ ਹੈ, ਆਰਥਿਕ ਹਾਲਤ ਕੀ ਹੈ। ਇਹ ਸੱਤ ਰੰਗ ਦਾ ਜੋ ਸੱਤ ਰੰਗਾ ਸੂਤਰ ਸੀ ਵੇਚ ਆਇਆ, ਅੰਨ ਪਾਣੀ ਖੁੱਲਾ ਸ਼ਿਵਰਾਤਰੀ ਦੇ ਦਿਨਾਂ ਚ ਇਸਨੇ ਚਲਾਇਆ। ਮਾਂ ਨੂੰ ਜਦ ਪਤਾ ਚੱਲਿਆ, ਲੈ ਮੇਰੀ ਮਹੀਨੇ ਡੇਢ ਮਹੀਨੇ ਦੀ ਮਿਹਨਤ ਇਸਨੇ ਬਰਬਾਦ ਕਰ ਦਿੱਤੀ। ਮੈਂ ਦਿਨ ਰਾਤ ਖਪਦੀ ਰਹੀ, ਸੂਤ ਕੱਤਦੀ ਰਹੀ, ਕੱਤਦੀ ਕੱਤਦੀ ਥੱਕ ਗਈ, ਰੰਗਦੀ ਰੰਗਦੀ ਸੁਕਾਉਂਦੀ ਸੁਕਾਉਂਦੀ ਮੈਂ ਥੱਕ ਗਈ। ਇਹ ਵੇਚ ਕੇ ਸਾਧੂਆਂ ਨੂੰ ਖਿਲਾ ਬੈਠਾ। ਤੋ ਆਲੇ ਦੁਆਲੇ ਦੀਆਂ ਪੜੋਸਣਾਂ ਨੂੰ ਇਕੱਠਾ ਕਰਕੇ ਕਬੀਰ ਦੀ ਮਾਂ ਕਹਿੰਦੀ ਹੈ, ਸੁਨੋ ਦੇਰਾਨੀ ਸੁਨੋ ਜਿਠਾਨੀ, ਅਚਰਜ ਏਕ ਭਇਓ, ਸਾਤ ਸੂਤ ਇਨ ਮੁੰਡਿਆ ਖੋਏ, ਇਹ ਮੁੰਡਿਆ ਕਿਉਂ ਨਾ ਮੋਇਓ। ਇਹ ਜੰਮਦਿਆਂ ਹੀ ਮਰ ਜਾਂਦਾ ਤੇ ਚੰਗਾ ਸੀ। ਅਸੀਂ ਬਹੁਤ ਦੁਖੀ ਹਾਂ, ਬਹੁਤ ਦੁਖੀ ਹਾਂ। ਐਸਾ ਵੀ ਕਹਿ ਦਿੰਦੀਆਂ ਨੇ ਮਾਵਾਂ, ਪਤਾ ਨਹੀਂ ਕਿਤਨਿਆਂ ਦੇ ਮੂੰਹੋਂ ਮੈਂ ਸੁਣਿਆ, ਜੇ ਕਬੀਰ ਦੀ ਮਾਂ ਕਹਿ ਸਕਦੀ ਤੇ ਬਾਕੀਆਂ ਦਾ ਕਹਿਣਾ ਕੀ। ਪਤਾ ਨਹੀਂ ਕਿਤਨੇ ਪਿਤਾ ਮੈਂ ਦੇਖੇ ਨੇ ਜਿਨ੍ਹਾਂ ਦੀ ਜ਼ਬਾਨ ਚੋਂ ਨਿਕਲਦਾ ਇਹ ਨਾ ਹੀ ਆਉਂਦਾ ਤੇ ਠੀਕ ਸੀ। ਇੱਕ ਨਹੀਂ ਪਤਾ ਨਹੀਂ ਕਿਤਨਿਆਂ ਦੀ ਜ਼ਬਾਨਾਂ ਤੋਂ ਮੈਂ ਸੁਣਿਆ। ਮੋਹ ਸੀ, ਤਾਂ ਮੋਹ ਦੇ ਚ ਕੀ ਸੀ, ਮੇਰਾ ਹੈ, ਲੇਕਿਨ ਵੱਡਾ ਹੋ ਕੇ ਮੇਰਾ ਨਹੀਂ ਰਿਹਾ, ਇਹ ਤੇ ਵੰਡਿਆ ਗਿਆ, ਇਹ ਤੇ ਕੁਛ ਵੀ ਨਾ ਰਿਹਾ। ਉਸਨੇ ਆਪਣੇ ਸੰਬੰਧ ਜੋੜੇ ਨੇ ਔਰ ਉਸਦਾ ਹੁਣ ਮੋਹ ਅੱਗੇ ਦੀ ਤਰਫ ਹੈ, ਪਿੱਛੇ ਦੀ ਤਰਫ ਨਹੀਂ ਹੈ। ਮਾਂ ਬਾਪ ਤੇ ਪਿੱਛੇ ਨੇ, ਪਤਨੀ ਅੱਗੇ, ਬੱਚੇ ਅੱਗੇ ਨੇ, ਮੋਹ ਉਸਦਾ ਅੱਗੇ ਚਲਾ ਗਿਆ, ਪਿੱਛੇ ਨਹੀਂ ਜਾਂਦਾ। ਮਾਂ ਬਾਪ ਪਿੱਛੇ ਖੜੇ ਨੇ। ਤਾਂ ਫਿਰ ਮਾਂ ਔਖੀ ਏ, ਪਿਤਾ ਔਖਾ ਹੈ। ਅਗਰ ਰੱਬੀ ਨਿਯਮ ਦੀ ਸਮਝ ਹੋਵੇ ਕਿ ਅੱਖਾਂ ਪਰਮਾਤਮਾ ਨੇ ਅੱਗੇ ਹੀ ਬਣਾਈਆਂ ਨੇ, ਅੱਗੇ ਹੀ ਦੇਖਦੀਆਂ ਨੇ, ਤਾਂ ਪੁਰਸ਼ ਅੱਗੇ ਦੇਖੇਗਾ, ਪੁੱਤਰਾਂ ਨੂੰ ਦੇਖੇਗਾ, ਪੋਤਰਿਆਂ ਨੂੰ ਦੇਖੇਗਾ, ਪਿੱਛੇ ਮਾਂ ਬਾਪ ਨੂੰ, ਦਾਦੇ ਦਾਦੀ ਨੂੰ ਨਹੀਂ ਦੇਖੇਗਾ। ਤਰਸਦੇ ਰਹਿ ਜਾਂਦੇ ਨੇ ਦਾਦੀ ਦਾਦੇ ਪੋਤਰਿਆਂ ਵਾਸਤੇ। ਇਹ ਵੀ ਮੈਂ ਅਰਜ਼ ਕਰਦੇ ਹਾਂ ਕਿ ਪੋਤਰਾ ਕੋਲ ਬੈਠੇ, ਇਸ ਤਰ੍ਹਾਂ ਦੇ ਵੀ ਮੈਂ ਦੇਖੇ ਨੇ। ਖੈਰ, ਇਸ ਗੱਲ ਨੂੰ ਮੈਂ ਲਮਕਾਵਾਂ ਨਾ। ਮੋਹ ਦੁਖਦਾਈ ਵੀ ਹੋ ਸਕਦਾ ਹੈ, ਕਿਉਂਕਿ ਮੋਹ ਤੇ ਲੈਣ ਦੇਣ ਤੇ ਖੜਾ ਹੈ। ਦੇਣਾ ਲੈਣਾ ਨਾ ਬਣੇ ਤਾਂ ਦੁੱਖ ਹੋ ਜਾਏਗਾ। ਦੇਣਾ ਅਗਰ ਲੈਣਾ ਨਾ ਬਣੇ, ਲੈਣਾ ਅਗਰ ਦੇਣਾ ਨਾ ਬਣੇ ਤਾਂ ਫਿਰ ਤਾਂ ਦੁੱਖ ਹੋ ਜਾਂਦਾ। ਪ੍ਰੇਮ ਦੇ ਵਿੱਚ ਦੇਣਾ ਹੀ ਦੇਣਾ ਹੈ, ਕੁਰਬਾਨੀ ਹੀ ਹੈ, ਨਿਛਾਵਰ ਹੋਣਾ ਹੈ, ਸਦਕੇ ਹੋਣਾ ਹੈ। ਭਾਵਕਤਾ ਜਦ ਸਮਤਲ ਤੇ ਵਗਦੀ ਹੈ ਤਾਂ ਪ੍ਰੇਮ ਕਹਿਲਾਉਂਦੀ ਹੈ, ਮੋਹ ਨਹੀਂ, ਪ੍ਰੇਮ। ਪ੍ਰੇਮ ਦੇ ਬੜੇ ਗੀਤ ਗਾਏ ਨੇ ਸ਼ਾਇਰ ਲੋਕਾਂ ਨੇ, ਕਵੀ ਲੋਕਾਂ ਨੇ, ਭਗਤਾਂ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ, ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਘਾਏ। ਗੁਰੂ ਨਾਲ ਵੀ ਮੋਹ ਹੋ ਸਕਦਾ ਲੈਣ ਦੇਣ ਦਾ ਸੰਬੰਧ, ਬਈ ਮੈਂ ਇੰਨੇ ਡਾਲਰਾਂ ਦੀ ਪਰਚੀ ਕਟਾਈ ਹੈ, ਅਖੰਡ ਪਾਠ ਰਖਾਇਆ, ਇੰਨਾ ਲੰਗਰ ਕਰਾਇਆ, ਹੇ ਗੁਰੂ ਤੇਰੇ ਅੱਗੋਂ ਅਰਦਾਸ ਵੀ ਕਰਾਈ ਸੀ, ਸਾਡਾ ਕੰਮ ਤੇ ਸਿਰੇ ਨਹੀਂ ਚੜਿਆ, ਸਾਡੀ ਗੱਲ ਤੇ ਤੂੰ ਮੰਨੀ ਨਹੀਂ, ਤੇ ਤੂੰ ਸਾਡੀ ਗੱਲ ਨਹੀਂ ਮੰਨੀ ਤੇ ਅਸੀਂ ਤੇਰਾ ਦਰ ਛੱਡਿਆ, ਹੁਣ ਨਹੀਂ ਆਉਂਦੇ ਤੇਰੇ ਕੋਲ, ਗੱਲ ਤੇ ਸਾਡੀ ਸੁਣੀ ਨਹੀਂ। ਇਹ ਮੋਹ ਕਰਕੇ ਆਇਆ, ਇਹ ਪ੍ਰੇਮ ਕਰਕੇ ਨਹੀਂ ਆਇਆ। اور موہ کر کے کوئی ساری زندگی بھی آندہ رہے ترپتی نہیں ہوئے گی. یہ بھی میں عرض کر دیا کیونکہ اے پتا اتنا سیانا ہے انہوں پتا ہے کی کچھ دینا ہے. کئی دفعہ بچہ وہ منگ لیندا ہے جو اس دے لائق نہیں ہے یا اس نو مل گیا تو دی غلط ورتوں کرے گا اور خود تباہ ہو جائے گا. جیسے چنچل مت بارک بپرے کی سرپ اگن کر میلے بلدی ہوئی اگ اے دچ بچہ ہاتھ پانا چاہندا ہے ماں روک دیئے نہیں بچے نو کھچ دیئے. یہ روندا ہویا بچہ ماں نو دشمن سمجھ بیٹھدا ہے پر روندے ہوئے بچے تے ترس کھا کے ماں چھوڑ دے لے پا اگ دے چ ہاتھ پا تے ماں نہ ہوئی تے ڈائن ہو گئی. پھر اس ماں نے ماں ہون دا فرض نہیں نبھاندا ہے. روندا ہے تے رون دے بچے نو چھوڑنا نہیں سنو یہ تے اگ دے جانا چاہندا ہے. روندا ہے تے روے. کئی دفعہ گرو پرماتما کہنا کرلانا تے تو کرلا تڑپنا تے تو تڑپ اے تے نہیں دینا تینوں یہ تیرے لائق نہیں ہے تو اس دی غلط ورتوں کرے گا. تو منک کرلاندا رہ جاندا ہے تڑپدا رہ جاندا ہے. لے میں اکھنڈ پاٹ رکھایا سی لنگر چلایا سی نہ دان پن کیتا اتنی سیوا کی تھی تو گرو ساڈی گل نہیں سنی تے جے گل نہیں سنی اسی چ تیری بلائی ہے اسی چ تیری بلائی ہے اگر تو سمجھ سکے اگر تو جان سکیں. بھاوکتا جد سمتل تے بگدی ہے تو پریم کہلاندی ہے. جنی چاکھیا پریم رس سے ترپت رہے آگائے پریم دچ قربانی ہے. گرو نے کیا مینو سیس چاہیے کھڑے ہو کے. دیا سنگھ کہندے پادشاہ جس دن یہ سیس تھوڑے قدماں تے رکھیا سی یہ تے ادوں دا ہی تھوڑا ہے اسی تے اپنا سمجھے ہی نہیں. اے لو سڈے دھڑ نال لگے ہویا سی لو جد دن دا تھوڑے قدماں تے رکھے تے سر تھوڑے قدماں تے ہی ہے لے لو. پریم دے چ قربانی ہوندی ہے ایسا نہیں ہے. اور پھر گرو گوبند سنگھ جی مہاراج دی قربانی موہ گرہ میں من تے تن تے دھن لو سر ہے سب ہی انہاں کو میرے گھر دے چ من کر کے تن کر کے دھن کر کے جو کچھ بھی ہے اے خالصہ تیرا ہی ہے تیرا ہی ہے میرا کچھ بھی نہیں. یہ تھوڑی غلطی نہیں. موہ گرہ میں من تے تن تے دھن لو سر ہے سب ہی انہیں کو. مہاراج کدھرے ساڈی خوشامد تے نہیں تو صاحب کہنا نہیں یا میں رنچ نہ متھیا باکھی پار برہم گرو نانک ساکھی. میں پار برہم گرو نانک نو ساکھی کر کے کہنا میرے گھر دے جو کچھ بھی ہے سب تیرا سب تیرا سب تیرا. پر ماں اگر صدقے ہوئے ایک بچے تھے تو بچہ خوش ہو کے آکے ہوں میں اگ دے چ ہاتھ پانا ہے کیونکہ ماں خوش بڑی ہے تو ماں روکے بچے دی خوشی رونے چ بدلے گی. رووے پیا ماں ہاتھ نہیں چھوڑے گی. جیڑیاں منگاں تیریاں نہیں پوریاں ہو رہی پرکھا تیرے لئی ٹھیک نہیں سن پر بھاوکتا جد پریم بندی اس دے چ منگ رہندی نہیں. یہ بھی میں عرض کر دیا جنی چاکھیا پریم رس سے ترپت رہے آگائے. اے پریم کدی منکھاں دی طرف بھی وگ سکدا ہے. جیسے بھائی گرداس جیسے عظیم مہان وچارک نو دارشنک نو تے گرو گھر دے وید ویاس نو بھی لیلا مجنو دی گل کرنی پئی سونی مہیوال دی گل کرنی پئی حیرانگی. دو چار پوڑیاں دے چھ لگاتار انہاں نے ذکر کیتا ہے لیلا دی درگاہ دا کتا مدنو دیکھ لبانا. چلو کوئی عام کوی عام شاعر اس طرح لکھے کہے پر نہیں اے بھائی گرداس جی دے بول نے اور اس بانی نو کیرتن دچ گائن کرن دی پنتھک اجازت ہے. یہ کیرتن دچ بھی گائن ہو سکتی ہے اس بانی دا کیرتن بھی ہو سکتا ہے. تو کیرتن دچ لیلا مجنو دے کسے گائیے ہاں گانے پین گئے لیلا مجنو آشکی چوچک کی جاتی مہی وال نو سونی نے تردی راتی سسی پنو دوستی او جات کو جاتی. حد ہو گئی. انہاں ساریاں دا ذکر کریے ایک دھارمک ستھل دے और गाइए ते सुनिए भावना नाल। हां ए ओ पुरुष ने जिन्हां दा संबंध मोह दा नहीं सी, लैण देण दा संबंध नहीं सी, प्रेम सी, निछावर होए एक दूसरे तो, कुर्बान होए, सदके होए, ए मोह दा संबंध नहीं सी। कोई लैला दा मजनू नाल मोह नहीं है, मजनू दा लैला नाल मोह नहीं है, प्रेम है, एक दूजे तो कुर्बान होए ने, सदके होए ने, लैण देण दा रिश्ता नहीं है। अगर लैण देण दा तो फिर तो मोह है। तो भाई गुरदास जैसे नु भी उपमा करनी पई इन्हां दी, दूर क्यों जाओ नंद लाल नु भी करनी पई। धन गुरु गोबिंद सिंह जी महाराज दे 52 कविया दे चों सिरमौर, ते गुरु गोबिंद सिंह जी महाराज दे अजीम अनन सिख, ते जिन्हां दे ते सतगुरु स्वयं माण करदे सन, नंद लाल ने भी उपमा कीती है। कोई एक शायर लैला मजनू दा किस्सा लेके आ गया सी भाई साहब दे कोल, भाई नंद लाल दे कोल, ते कहन लगा भाई साहब मैं सिर्फ थानू 2-3 सफे सुनाने ने, 2 सफे मजनू दे, 2 सफे लैला दे, क्योंकि सारी किताब सुनानी ते औखी है, ते थोड़ी राय लेनी है मैं ठीक लिखे है कि नहीं। एक कवि नू रूहानी खुशी उस दिन मिलती है जब उसकी कविता नू कोई कवि दाद देवे। उंज सिर हिलाने वाले तो बथेरे होंदे ने, रस लैण वाले तो बथेरे होंदे ने, पर कवि नू रूहानी खुशी नहीं मिलती। कवि नू रूहानी खुशी उस दिन मिलती है जब उसकी खोज नू और उसकी कविता नू कोई कवि दाद देवे। संगीत की धुन सुन के सिर ते बथेरे हिलाणगे, रस भी आ सकता है, पर संगीतकार नू रूहानी खुशी उस दिन मिलती है जब कोई संगीतकार उसनू दाद देवे। उंज नहीं, ये भी मैं अर्ज कर दिया, किसी मुसव्वर दी बनाई हुई तस्वीर नू देख के वाह वाह करी जानी, इहदे नाल मुसव्वर नू रूहानी खुशी नहीं मिलती। पर कोई मुसव्वर कोई चित्रकार कह दे कमाल है, यकीन जानो उन्हें रूहानी खुशी मिलती है, क्योंकि वह जानकार है, समझदा है। कोई समझदार महिमा गायन करे, जिहड़ा वाह वाह कर रहा है तो समझ कुछ भी नहीं। तो उस शायर नू पता है, लतीफ इसका नाम सी, इसनू पता है नंद लाल कविता की दुनिया च बहुत अगे है, बहुत अगे है। तो परशियन का लिखा हुआ है ग्रंथ जो लैला मजनू का किस्सा सी भाई नंद लाल को ले आया, ते नंद लाल की मादरी जबान परशियन सी, अफगानिस्तान तो आए सन, गजनी तो। कहिंदे ने ये शायर थोड़ा जिहा तरन्नम विच कहण लग पिया गा के, तरन्नम विच। अक्सर मुस्लिम शायर अपनी शायरी करीबन करीबन 80 फीसदी शायर कविता नूं शायरी नूं तरन्नम विच पेश करदे ने, उन्हें भी तरन्नम विच गा के किस्सा बयान करना शुरू किया मजनू दा। 2 सफे पहले मजनू दे थोड़े जिहे ही बोल सुने ने भाई साहब, पहले अश्कबार होए, भावक होए, फिर जुड़ गए। 2 सफे सुनाने तो बाद यह शायर कहिंदा है भाई साहब हुण मैं थानू लैला दा किस्सा सुनाण लगा, कि हुण तुसी लैला दी गल सुनो। तो पता है हुण भाई साहब भाई नंद लाल की कहिंदे ने, वह बोल मैं थोड़े सामने रखा। भाई साहब भाई नंद लाल आप कहिंदे ने, मगो अज़हाले लैली बादले शौरी दा ऐ गोया, कि शराए किस्सा है मजनू मरा दीवाना में साजद। नंद लाल दे पागल दिल नो लैला दा किस्सा ना सुना, मैं मजनू दा किस्सा सुन के अपनी अकल गवा बैठा। जे तू हुण लैला दा किस्सा सुनाया तो मैं अपनी जान गवा बैठांगा, ना सुना, मैं नहीं सुन सकता, मेरे च ताब नहीं है। इतना प्रेम, ऐसा प्रेम मैं नहीं सुन सकता, मेरी सुध बुध खो गई है, میں نہیں سن سکتا. حد ہو گئی. گل مجنوں دی سنی, جڑ گئے پرماتما نال. لوکی پرماتما دی گل سن کے بھی پرماتما نال نہیں جڑ دے. گل سنی مجنوں دی تے جڑ گئے کلگیدھر نال. لوکی کلگیدھر دی گل سن کے بھی کلگیدھر نال نہیں جڑ دے. اتنا بھاوک ہردا نند لال دا. مگو از حال لیلی بادل شوریدا ہے گویا کہ شرح قصہ ہے مجنوں مرا دیوانہ میں سازت. میں تے دیوانہ ہو گیا, پاگل ہو گیا. ہن پاگل نو ہور کی سنائے گا؟ نہ سنا گا. میں اپنی عقل کھو بیٹھا. میری سوچنی جاندی رہی ہے مجنوں دی گل سن کے. پریم دے چوندا ہے فدا ہونا, قربان ہونا. لوکی کہندے تے ہن مینوں تیرے نال پریم ہے, تیرے نال پریم ہے. پتہ نہیں کتھے میں بیٹھا سی, ایک مینوں کہن لگا اس آئس کریم نال مینوں بڑا پریم ہے. میں کہا ہوے گا تینوں بڑا پریم آئس کریم نال. ہن یہ بھی نہیں پتا پریم دے ارتھ کی نے. پریم تے قربانی تے کھڑا ہے, نچھاور ہون تے کھڑا ہے. ہن آئس کریم تے نچھاور ہوے گا, قربان ہوے گا. مینوں آئس کریم نال بڑا پریم ہے, فلانے پھلاں نال بڑا پریم ہے. لوکی پریم شبد نو ایسی ایسی تھاواں تے ورت چکے نے, یہ الفاظ اپنی اہمیت گوا بیٹھا ہے. یہ بھی میں عرض کرتے ہیں. خیر مختصر جو ہے میں عرض کراں, یہی بھاوکتا جد اوپر دی طرف اٹھے جویں فوارے دا پانی, یہ بھاوکتا جد تھلے دی طرف جاوے آبشار تھلے آ رہی ہے موہ. یہ سمتل تے وگ رہی ہے پریم, پر اس دچ اچھال آ جائے جیسے کہ بدل امڑ پے نے, اچھل پے نے, ساگر تو اوپر جا رہے ہیں, اوپر اٹھ گئے نے. جیسے کہ فوارے دا پانی کچھ ایسا پریشر ملے ہے, اوپر اٹھ گیا ہے. انہوں بھگتی کہندے نے, بھگتی رس. پریم دے سارے وچار کھو جاندے نے, بھگتی دے سارے پاپ کھو جاندے نے. یہ بھی میں عرض کر دیں. این ہردے نو کنچن ورگا کر دیں دیئے بھگتی. پانی اوپر دی طرف اچھل پے ہے, یہ تو اوپر اٹھ گیا ہے, اتنا ہلکا ہو گیا ہے, ہواواں دے مونڈیاں تے اسوار ہو کے اوپر جا رہے ہیں. بدل سرت اچھی ہو گئی, بہت اچھی ہو گئی. بھاوکتا بھگتی بن گئی ہے. بھاو انکت ہویا ہے اور بھگتی دے روپ دے. بھاو انکت ہوندا ہے کدرے موہ دے روپ وچ, بھاو انکت ہوندا ہے کدرے پریم دے روپ وچ, بھاو انکت ہوندا ہے کدرے بھگتی دے روپ وچ. اور میں اے عرض کراں, تینا دی اپنی مہم ہے. کوئی موہ کر کے بھی گرو کو لا سکتا ہے, لینا دینا ہے, لین دین دا سنبندھ ہے. کوئی پریم کر کے بھی آ سکتا ہے, وچاراں دی سانجھ ہے. بہت اچتائی نصیب نہیں ہوئے گی. اے گرو بھاویں توں برابری دینا ہے, بھاویں توں آکھدا ہے خالصہ میرو روپ ہے خاص, بھاویں توں برابری دینا ہے, بھاویں توں سانوں سمتل دینا ہے, کتنا بھی سمتل دیویں تو پھر بھی اچا ہے, تو پھر بھی مہان ہے. تیری مہما پھر بھی نہیں بیان کر سکتے. تیری اچتائی تیری اچتائی ہے. یہ گل وکھری ہے, چلو تو سانو بان دے دیتی, تیری بان پکڑ کے اسی اوپر آ گئے, تیرے برابر بھی بیٹھ گئے, تو برابری تے بھی بٹھا دیتا, پھر بھی تو اچا ہے, پھر بھی تو مہان ہے. یہ بھگتی رس ہے. سارے پاپ کھو جاندے نے, سارے پاپ جو ہے دھل جاندے نے. ساد سنگت بن بھاو نہیں اپجے, بھاو بن بھگت نہ ہوئے تیری. بھگت رودس کہندے نے, ست سنگ تو بنا کتھا کیرتن سنے بنا بھاونا نہیں پیدا ہوندی, تے بھاونا تو بنا بھگتی نہیں, تے بھگتی تو بنا بھگوان کتھے, پرماتما کتھے. دھن گرو گرنتھ صاحب جی مہاراج رحمتاں کرن, ساریاں تے بخششاں کرن. رب دی گل کیرتن راہی سندیاں سندیاں, کتھا راہی سندیاں سندیاں بھاو پیدا ہوئے, اور بھاو دے اتنا اچھال آوے کہ بھاو بھگتی بن جائے, اور سڈا سنبند اس اکال پرکھ نال جو ہے جڑے, سڈے سارے پاپ مٹن, ਸਾਡੇ ਸਾਰੇ ਦੁੱਖ ਮਿਟਣ, ਸਤਿਗੁਰ ਸਾਰਿਆਂ ਤੇ ਐਸੀ ਮਿਹਰਾਮਦ ਕਰਨ, ਇਤਨੇ ਹੀ ਸ਼ਬਦ ਪ੍ਰਵਾਨ ਕਰਨੇ, ਇੱਥੇ ਹੀ ਸਮਾਪਤੀ। ਸ਼ਾਮ ਦਾ ਵੀ ਦੀਵਾਨ ਸਿਟੀ ਸਾਹਿਬ ਹੋਰੀ ਕਹਿੰਦੇ ਸਨ ਰੱਖਿਆ ਹੈ ਜੀ, ਤੋ ਰੋਜ਼ ਦੀ ਤਰ੍ਹਾਂ 7 ਵਜੇ ਤੋਂ ਲੈ ਕੇ 9 ਵਜੇ ਤੱਕ ਸ਼ਾਮ ਨੂੰ ਵੀ ਇਸੇ ਤਰੀਕੇ ਨਾਲ ਦੀਵਾਨ ਸਜਣਗੇ, ਕੀਰਤਨ ਹੋਵੇਗਾ, ਕਥਾ ਹੋਵੇਗੀ, ਵਿਚਾਰਾਂ ਆਉਣਗੀਆਂ। ਉਮੀਦ ਹੈ ਆਪ ਸ਼ਾਮ ਨੂੰ ਵਕਤ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰੋਗੇ, ਤੇ ਸ਼ਾਮ ਨੂੰ ਦਾਸ ਨੇ ਮੂਲ ਮੰਤਰ ਦੀ ਵਿਚਾਰ ਆਰੰਭ ਕੀਤੀ ਹੋਈ ਹੈ, ਤੁਛ ਬੁੱਧੀ ਅਨੁਸਾਰ ਉਹੀ ਆਪ ਜੀ ਦੇ ਸਾਹਮਣੇ ਰੱਖਾਂਗੇ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।